ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੇ ਤਿਨ ਬੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਕਰਨ ਕਾਰਨ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਰਾਗੀ ਜਥੇ ਪਾਸੋਂ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ ਅਥਵਾ ਡਿੱਠੇ ਸਭੇ ਸਾਬ ਨਹੀਂ ਤੁਦ ਜਿਹਾ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਜਿਨ੍ਹਾਂ ਨੇ ਗੁਰਸਿੱਖਾਂ ਦੀਆਂ ਦਿਲਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਸਤੇ ਸਾਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੇ ਬਹੁਤ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਸ਼ਰਧਾਲੂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤੇ ਇਹ ਸਮਾਂ ਸੁਭਾਗ ਸਤਿਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ ਵੱਡਿਆਂ ਭਾਗਾਂ ਦਾ ਸਦਕਾ ਇਹ ਆਪਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਸੋ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਕਰਨ ਦਾ ਸਮਾਂ ਆਇਆ ਹੈ ਸਤਿਗੁਰੂ ਕਿਰਪਾ ਕਰਨ ਇਹ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਜਦੋਂ ਅਸੀਂ ਸ਼ਬਦ ਨੂੰ ਸੁਣਾਂਗੇ ਮਨ ਵਿੱਚ ਵਿਚਾਰ ਕਰਾਂਗੇ ਕੀਤੀ ਹੋਈ ਵਿਚਾਰ ਨੂੰ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਜੀ ਦੀ ਬਹੁਤੀ ਕਿਰਪਾ ਹੋਵੇਗੀ ਭਾਈ ਹਜ਼ੂਰ ਦਾ ਹੁਕਮ ਹੈ ਗਾ ਵੀ ਹੈ ਸੁਣੀਐ ਮਨ ਰੱਖੀਐ ਭਾਓ ਮਨ ਦੇ ਵਿੱਚ ਭਾਵਨਾ ਰੱਖ ਕੇ ਭਾਓ ਭੈ ਰੱਖ ਕੇ ਡਰ ਰੱਖ ਕੇ ਗੁਰੂ ਜੀ ਦਾ ਫਿਰ ਅਸੀਂ ਬਾਣੀ ਨੂੰ ਸਰਵਣ ਕਰਾਂਗੇ ਸੁਣਾਂਗੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇਗੀ ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਧੁਰਕੀ ਬਾਣੀ ਦਾ ਆਪਾਂ ਉਪਦੇਸ਼ ਸਰਵਣ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ जीवा तेरा नाय मन आनंद है जियो।
सतगुरु धन गुरु नानक साहब सच्चे पातशाह जी आप नारायण कला धार जग में परवरियो निरंकार आकार जोत जग मंडल करियो अथवा जोत रूप हर आप गुरु नानक कहायो। अकाल पुरख की जोत ने संसार विच जिसका नाम सतगुरु नानक साहब सच्चे पातशाह जी पिया जिदे प्रथाए भाई गुरदास जी लिखते ने कि ऐसा एक प्रकाश होया जोत का सतगुर नानक प्रगटिया मिटी धुंद जग चानण होया। वो सतगुरु धन गुरु नानक साहब सच्चे पातशाह जी ननकाणा साहब दे विच सजे हुए ने उत्थे महाराज सच्चे पातशाह जी सिख संगतां नूं उपदेश बख्शिश कर रहे हैं। सतगुरु सच्चे पातशाह जी ने उस स्थान नूं भाग लाउंदिया होया तुरकी बाणी दा उचारने शब्द उत्थे विचारे हैं। सतगुरु आप जगत जलंदे नूं तार के वख वख प्रांतां विच वख वख देशां विच उन्हां दी बोली नूं भी सफला करदे रहे पर प्रभु परमात्मा की बाणी जो रब्बी बाणी अकाली बाणी तुरकी बाणी खसम की बाणी जिसके महाराज सच्चे पातशाह जी कहा गुरबाणी गुरु बाणी। सो किहो जी बाणी है महाराज कहते अमृत बाणी हर हर तेरी सुन सुन होवै परमगत मेरी जलन बुझी शीतल होए मनुआ सतगुर का दर्शन पाए जी। ये तुरकी बाणी है भाई धन गुरु नानक साहब सच्चे पातशाह जी उपदेश बख्शदिया होया आप रहमत करते हैं जीवा तेरा नाए मन आनंद है जी। महाराज सच्चे पातशाह जी फरमाते हैं कि यह गुरसिख यह गुरु के श्रद्धालु सिखा तेरा जीवन ता है जे परमात्मा का नाम जपेगा उहदी भाव भगती करेगा तो तेरे उपर बख्शिश होवेगी। आप शब्द पढ़ते हाँ गुरसेवा ते भगत कमाई ताबे मानस देही पाई। कई ज्ञानी कई वीर पुछते ने कि जे पहला ही भाव भगती की मनुख जन्म मानस देह प्राप्त हुई है तो फिर हुण भी जपन की जरूरत है। साध संग जी ये भी सच्चाई है कि कई जन्मों तो भरमद्या मनुखा जन्म भगती तो बिना प्राप्त नहीं होया पर एक गल होर समझ लैनी चाहिए है। आप आम पंजाबी भाषा में एक गल कहने ले भाई जे तू आ काम करके विखावे ना तो तेनू जाणांगे तेनू समझांगे भी तेरी अकल है तेरी सियाणप है तेरी शक्ति है जे तू आ काम कर देवे ता तैनू असी जाणीए। महाराज कहिंदे गुरसेवा ते भगत कमाए ताबे मानस देही पाई ता इस मानस देही पाउण दा तैनू लाभ है। जे गुरु की सेवा भाव भगती विच मन जिंदगी बतीत करेगा समा बतीत करेगा। सतगुरु सच्चे पातशाह जी फरमाउंदे जीवा तेरा नाए तेरा नाम जिहड़े जपदे ने आखां जीवा विसरै मर जाओ तेरे नाम नूं जो जपदे ने उन्हां दा असल विच जीवन है। ते असल जीवन की है भाई मन आनंद है जीओ मन करके उन्हां नूं आनंद प्राप्त हो जांदा है। आनंद आनंद सब को कहै आनंद गुरु ते जाणिया ये आनंद जिहड़ा गुरु तो कई प्रसादा छक लिया आनंद हो गए जी बस कई नशे वरत के आनंद हो जाते ने। साध संगत आनंद बिनस जाण वाले बहुत आनंद ने खाण पीन दे विषयां दे आनंद पर एक आनंद वह है जिहड़ा गुरु तो जाणिया परमात्मा का नाम सिमरन करके जिन्हां नूं आनंद प्राप्त होया वह आनंद जिहड़ा देगियां विच उबाले जाण तों बाद भी वह आनंद सतगुरु के सिमरन विच जुटिया रहिंदा आर नाल चीर के दो फाड़ कर दिते जांदे ने पर उस आनंद विचों जपजी साहब जी का पाठ हो रहा है खोपड़ा तार दिते जांदे ने ते गुरु के सिख सिखी सिदक निभाउण विच इन्ने प्रसन्न ने आनंद ने वह आनंद बिनसदा ही नहीं। शहीद भाई मणि सिंह साहब ਜਿਨ੍ਹਾਂ ਦਾ ਬੰਦ ਬੰਦ ਕੱਟਿਆ ਜਾਂਦਾ ਹੈ ਅਥਵਾ ਕਹਿ ਕਹਿ ਕੇ ਕਟਵਾ ਰਹੇ ਨੇ ਕਿ ਪੋਟਾ ਪੋਟਾ ਕੱਟਣਾ ਭਾਈ, ਪਰ ਆਨੰਦ ਵਿੱਚੋਂ ਸ੍ਰੀ ਸੁਖਮਨੀ ਸਾਹਿਬ ਪੜਿਆ ਜਾਵੇ ਉਹ ਆਨੰਦ ਹੈ। ਮਹਾਰਾਜ ਕਹਿੰਦੇ ਇਹ ਭਾਈ ਜਿਹੜੇ ਸਦੀਵੀ ਆਨੰਦ ਹੈ, ਜਿਹੜਾ ਨਾ ਜੰਮਣ ਨਾਲ, ਨਾ ਮਰਨ ਦੇ ਨਾਲ, ਨਾ ਦੁੱਖ ਦੇ ਨਾਲ, ਨਾ ਸੁੱਖ ਦੇ ਨਾਲ, ਇਹ ਆਨੰਦ ਵਿੱਚ ਸੁੱਖ ਵੀ ਜਿਹੜਾ ਹੈ ਇਹ ਵੀ ਆਨੰਦ ਵਿੱਚ ਫਰਕ ਪਾ ਦਿੰਦਾ ਹੈ। ਮਹਾਰਾਜ ਕਹਿੰਦੇ ਪਰ ਜਿਹੜਾ ਮਨ ਕਰਕੇ ਆਨੰਦ ਪਰਮਾਤਮਾ ਦਾ ਨਾਮ ਜਪਣ ਨਾਲ ਹੋਇਆ ਹੈ ਉਹ ਆਨੰਦ ਸਦੀਵੀ ਰਹਿੰਦਾ ਹੈ।
ਸਾਚੋ ਸਾਚਾ ਨਾਉ,
ਮਹਾਰਾਜ ਫਰਮਾਉਂਦੇ ਨੇ ਕਿ ਭਾਈ ਪਰਮਾਤਮਾ ਦਾ ਨਾਮ ਸੱਚਾ ਹੈ, ਸਾਚੋ ਸਾਚਾ ਨਾਉ, ਜਿਹੜਾ ਸੱਚੇ ਦਾ ਨਾਮ ਜਪਣਾ। ਝੂਠੇ ਬੜੇ ਨੇ ਭਾਈ ਆਪਣੇ ਆਪ ਨੂੰ ਵੀ ਸਾਡਾ ਨਾਮ ਜਪ ਲਓ, ਜੇ ਸਾਡਾ ਨਾਮ ਜਪੋਗੇ ਤਾਂ ਤੁਹਾਡਾ ਪਾਲ ਉਤਾਰਾ ਹੋ ਜਾਵੇਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਹੀ ਫਰਮਾਉਂਦੇ ਨੇ ਕਿ ਸੱਚੇ ਦਾ ਨਾਮ ਹੈ ਕਿਹੜਾ?
ਗੁਣ ਗੋਬਿੰਦ ਹੈ ਜੀਓ,
ਕਹਿੰਦੇ ਲਓ ਉਹਦੇ ਗੁਣ ਕੀ ਨੇ? ਉਹ ਗੋਬਿੰਦ ਹੈ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ। ਕੋਈ ਹੈ ਭਾਈ ਇਹੋ ਜਿਹਾ ਜਿਹੜੇ ਝੂਠੇ ਬਣੇ ਬੈਠੇ ਨੇ? ਕੋਈ ਪ੍ਰਿਥਵੀ ਦੀ ਪਾਲਣਾ ਕਰ ਸਕਦਾ? ਉਹ ਤੇ ਆਪਣੀ ਆਪ ਦੀ ਪਾਲਣਾ ਨਹੀਂ ਕਰ ਸਕਦੇ, ਆਪਣੇ ਸਰੀਰ ਨੂੰ ਨਹੀਂ ਸਾਂਭ ਸਕਦੇ, ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦੇ, ਵਿਸ਼ਿਆਂ ਤੋਂ ਨਹੀਂ ਬਚ ਸਕਦੇ, ਨਸ਼ਿਆਂ ਤੋਂ ਨਹੀਂ ਬਚ ਸਕਦੇ। ਅੰਤ ਨੂੰ ਸਾਧ ਸੰਗਤ ਜੀ ਇਹਨਾਂ ਵਿਸ਼ਿਆਂ ਦੇ ਕਾਰਨ ਇਹ ਝੂਠੇ ਸ਼ਬਦਿਆਂ ਨੂੰ ਬਹੁਤ ਸਾਰੇ ਜਿਹੜੇ ਕੱਚੇ ਗੁਰੂਆਂ ਨੂੰ, ਪਖੰਡੀਆਂ ਨੂੰ, ਦੇਹਧਾਰੀਆਂ ਨੂੰ ਅਨੇਕਾਂ ਹੀ ਜੇਲ੍ਹਾਂ 'ਚ ਬੈਠੇ ਨੇ, ਅਦਾਲਤਾਂ ਦੇ ਚੱਕਰ ਕੱਟਦੇ ਫਿਰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣ ਗੋਬਿੰਦ ਹੈ ਜੀ ਉਹ ਜਿਹਦੇ ਵਿੱਚ ਸਤ ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ ਵਰਗੇ ਸਭ ਗੁਣ ਪ੍ਰਿਥਵੀ ਨੂੰ ਪਾਲਣਾ ਕਰਨ ਵਰਗੇ ਵੱਡੇ ਗੁਣ ਹਨ ਜਿਸ ਵਿੱਚ।
ਗੁਰ ਗਿਆਨ ਅਪਾਰਾ ਸਿਰਜਨ ਹਾਰਾ,
ਉਸਦਾ ਜਿਹੜਾ ਗਿਆਨ ਹੈ ਉਹ ਪਾਰਾਵਾਰ ਤੋਂ ਰਹਿਤ ਹੈ। ਇੱਕ ਗੱਲ ਨੂੰ ਆਪਾਂ ਸਮਝੀਏ, ਸਤਿਗੁਰੂ ਜੀ ਫਰਮਾਉਂਦੇ ਨੇ ਉਹ ਸਿਰਜਨ ਹਾਰਾ, ਉਹ ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ। ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਵਿਦਵਾਨ ਮੰਨਦੇ ਨੇ, ਵੱਡੇ ਵੱਡੇ ਸਿਆਣੇ ਮੰਨਦੇ ਨੇ, ਉਹਨਾਂ ਦੀ ਵੀ ਸਿਰਜਣਾ ਕਰਨ ਵਾਲਾ ਉਹ ਪਰਵਦਗਾਰ ਆਪ ਹੈ। ਇਸ ਵਾਸਤੇ ਉਹਦੇ ਗੁਣਾਂ ਦਾ ਕੀ ਕਥਨ ਕਰਾਂਗੇ? ਜਿੰਨੇ ਦੁਨੀਆਂ ਵਿੱਚ ਗੁਣਵਾਨ ਅਥਵਾ ਕੀ ਗੁਣਾਂ ਦੁਆਰਾ ਕੀਤੇ ਹੋਏ ਪੁਕਾਰ ਦਿਸਦੇ ਨੇ ਉਹ ਵੀ ਉਸਦੇ ਕੀਤੇ ਹੋਏ ਨੇ। ਇਸ ਲਈ ਉਹ ਤਾਂ ਗੁਣਾਂ ਨੂੰ ਸਿਰਜਣਹਾਰਾ ਹੈ।
ਜਿਨ ਸਿਰਜੀ ਤਿਨ ਗੋਈ,
ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਇਸ ਸ੍ਰਿਸ਼ਟੀ ਦੀ ਪਾਲਣਾ ਕੀਤੀ, ਅਤੇ ਜਦੋਂ ਚਾਹਵੇ ਉਦੋਂ ਇਸ ਦੀ ਪਰਲੈ ਕਰ ਦਿੰਦਾ ਹੈ। ਜਿਵੇਂ ਮਦਾਰੀ ਖੇਡ ਪਾਉਂਦਾ ਹੈ ਨਾ, ਖੇਡ ਪਾ ਕੇ ਦੁਨੀਆਂ ਨੂੰ ਦਿਖਾ ਕੇ, ਤਮਾਸ਼ਬੀਨ ਜਿੰਨੇ ਦੇਖਦੇ ਨੇ ਅਤੇ ਉਹਨਾਂ ਦੇ ਵੇਂਹਦਿਆਂ ਵੇਂਹਦਿਆਂ ਹੀ ਆਪਣੇ ਪੱਲੇ ਵਿੱਚ ਸਮੇਟ ਲੈਂਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਵੱਡੀ ਖੇਲ ਹੈ। ਆਪ ਖੇਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਫਰਮਾਉਂਦੇ ਨੇ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਦਾ ਤਮਾਸ਼ਾ ਹੈ, ਇਸ ਨੂੰ ਪੈਦਾ ਵੀ ਕਰਦਾ, ਪਰਲੇ ਵੀ ਕਰ ਦਿੰਦਾ ਹੈ।
ਪਰਵਾਣਾ ਆਇਆ ਹੁਕਮ ਪਠਾਇਆ,
ਕਹਿੰਦੇ ਭਾਈ ਇੱਕ ਗੱਲ ਦੇਖੋ, ਵੱਡੇ ਵੱਡੇ ਸਿਆਣੇ, ਵੱਡੇ ਵੱਡੇ ਧਨਾੜ, ਬੜੇ ਵੱਡੇ ਸ਼ਕਤੀਮਾਨ ਰਾਜੇ ਚੱਕਰਵਰਤੀ ਵੱਡੇ ਵੱਡੇ ਹੋਏ ਨੇ, ਪਰ ਜਦੋਂ ਮੌਤ ਦਾ ਪਰਵਾਣਾ ਆ ਜਾਂਦਾ ਨਾ, ਜਦੋਂ ਉਹਨਾਂ ਨੂੰ ਹੁਕਮ ਆ ਜਾਂਦਾ ਕਿ ਇਹ ਸੰਸਾਰ ਤੋਂ ਚੱਲਣਾ ਹੈ, ਤੇ ਉਸ ਪਰਵਾਣਾ ਜਿਹੜਾ ਹੈ ਉਹ ਸਭ ਤੇ ਇੱਕੋ ਜਿਹਾ ਹੁੰਦਾ ਹੈ।
ਫੇਰ ਨਾ ਸਕਾ ਕੋਈ,
ਉਸ ਨੂੰ ਕੋਈ ਮੋੜ ਨਹੀਂ ਸਕਦਾ ਉਸ ਪਰਵਾਣੇ ਨੂੰ। ਰਾਣਾ ਰਾਓ ਨਾ ਕੋ ਰਹਾ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦਾ ਤੀਰ। ਉਸ ਪਰਵਾਣੇ ਨੂੰ, ਭੇਜੇ ਹੋਏ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਆਪਾਂ ਨੂੰ ਕੋਈ ਅਦਾਲਤੀ ਹੁਕਮ ਆ ਜਾਵੇ ਨਾ ਤੇ ਮੋੜ ਦਿੰਦੇ ਹਾਂ, ਤੇ ਲੈ ਕੇ ਆਉਣ ਵਾਲਾ ਵੀ ਥੋੜੇ ਬਹੁਤ ਲਾਲਚ ਦੇ ਵਿੱਚ ਮੁੜ ਜਾਂਦਾ ਵੀ ਚਲੋ ਜੀ ਮੈਂ ਕਹਿ ਦਾਂਗਾ ਘਰ ਨਹੀਂ ਮਿਲੇ। ਪਰ ਜਿਹੜਾ ਅਕਾਲ ਪੁਰਖ ਦਾ ਪ੍ਰਵਾਨ ਹੈ ਨਾ, ਉਹਦਾ ਹੁਕਮ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ, ਅਟਲ ਹੁਕਮ ਹੈ।
ਆਪੇ ਕਰ ਵੇਖਾ ਸਿਰ ਸਿਰ ਲੇਖਾ,
ਫਰਮਾਉਂਦੇ ਨੇ ਆਪੇ ਕਰ ਵੇਖਾ, ਆਪੇ ਹੀ ਕੌਤੁਕਾਂ ਨੂੰ ਕਰਕੇ ਵੇਖਦਾ ਹੈ। ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਨੂੰ ਆਪ ਉਹ ਨਿਹਾਰ ਰਿਹਾ, ਆਪ ਵੇਖ ਰਿਹਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖ ਕੇ ਕੀ ਕਰਦਾ ਭਾਈ? ਸਿਰ ਸਿਰ ਲਿਖ ਹੈ, ਅਤੇ ਉਹਨਾਂ ਦੇ ਲੇਖ ਹਰ ਇੱਕ ਦੇ ਸਿਰ ਦੇ ਉੱਪਰ ਲਿਖੀ ਜਾਂਦਾ ਕਿ ਇਹਨੇ ਆਹ ਚੰਗੇ ਕਰਮ ਕੀਤੇ, ਆਹ ਇਹਨੇ ਮੰਦੇ ਕਰਮ ਕੀਤੇ, ਉਹਦੀ ਨਜ਼ਰ ਤੋਂ ਬਾਹਰ ਨਹੀਂ ਆ ਅਸੀਂ।
ਆਪੇ ਸੂਰਤ ਬੁਝਾਈ,
ਆਪੇ ਇਹ ਸਮਝ ਬੁਝਾ ਦਿੰਦਾ ਹੈ ਕਿਹਾ ਜੀਵ ਅੱਗੋਂ ਦੇਖੈ ਪਿੱਛੋਂ ਦੇਖੈ ਤੂੰ ਤੇ ਕਹਾਂ ਛੁਪਾਈ। ਤੇਰੇ ਤੋਂ ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਕੀ ਛੁਪਾ ਸਕਦੇ ਹਾਂ, ਤੇਰੇ ਤੋਂ ਕੋਈ ਉਹਲਾ ਨਹੀਂ ਹੈ, ਤੂੰ ਤੇ ਪ੍ਰਤੱਖ ਸਾਖਿਆਤ ਜੀਆਂ ਨੂੰ ਦੇਖ ਰਿਹਾ ਹੈ। ਇਸ ਵਾਸਤੇ ਇਹ ਜਿਹੜੀ ਸਮਝ ਹੈ ਇਹ ਵੀ ਸਤਿਗੁਰੂ ਪਾਤਸ਼ਾਹ ਜੀ ਆਪ ਹੀ ਸਮਝਾ ਦਿੰਦੇ ਹਨ ਕਿ ਭਾਈ ਚੰਗੇ ਸ਼ੁਭ ਕਰਮ ਕਰਨੇ ਚਾਹੀਦੇ ਹਨ, ਤੂੰ ਸਤਿਗੁਰ ਦੀ ਨਜ਼ਰ ਵਿੱਚ ਹੈ, ਉਹਦੀ ਨਜ਼ਰ ਤੋਂ ਓਹਲੇ ਨਹੀਂ ਹੈ, ਤੇਰੇ ਉੱਪਰ ਕੋਈ ਐਸਾ ਪਰਦਾ ਨਹੀਂ ਹੈ ਕਿ ਅਕਾਲ ਪੁਰਖ ਤੋਂ ਤੂੰ ਉਸ ਵਾਹਿਗੁਰੂ ਤੋਂ ਆਪਣੇ ਆਪ ਨੂੰ ਛੁਪਾ ਲਵੇਂ। ਪਰ ਗੁਰਮੁਖਾਂ ਪਿਆਰਿਆਂ ਨੂੰ ਆਪੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੋਝੀ ਵੀ ਬਖਸ਼ ਦਿੰਦੇ ਹਨ।
ਨਾਨਕ ਸਾਹਿਬ ਆਗਮ ਅਗੋਚਾਰਾ,
ਸਜੂਰ ਫਰਮਾਉਂਦੇ ਨੇ ਕਿ ਉਹ ਜਿਹੜਾ ਸਾਹਿਬ ਹੈ ਨਾ, ਆਗਮ ਕੀ ਹੁੰਦਾ ਹੈ, ਜਿਹੜੀ ਮਨ ਦੀ ਗਮਤਾ ਹੈ, ਮਨ ਕਰਕੇ ਜਿੱਥੋਂ ਤੱਕ ਸਾਡਾ ਖਿਆਲ ਜਾਂਦਾ ਹੈ, ਮਨ ਕਰਕੇ ਅਸੀਂ ਇੱਥੇ ਬੈਠੇ ਆਪਣੇ ਪਿੰਡ ਜਾ ਸਕਦੇ ਹਾਂ, ਵਿਦੇਸ਼ਾਂ ਵਿੱਚ ਜਾ ਸਕਦੇ ਹਾਂ, ਦੂਰ ਦੁਰੇਡੇ ਜਾ ਸਕਦੇ ਹਾਂ, ਪਰ ਇੱਥੇ ਬੈਠੇ ਬੈਠੇ ਮਨ ਕਰਕੇ ਅਸੀਂ ਪਰਮਾਤਮਾ ਕੋਲ ਨਹੀਂ ਜਾ ਸਕਦੇ। ਉਹਦੇ ਵਾਸਤੇ ਰਸਤਾ ਹੋਰ ਹੈ, ਜਦੋਂ ਤੱਕ ਭਾਉ ਭਗਤੀ ਪਰਮਾਤਮਾ ਦਾ ਸਿਮਰਨ ਇਸ ਵਿੱਚ ਨਹੀਂ ਜੁਟਿਆ, ਕੇਵਲ ਮਨ ਦੇ ਸੰਕਲਪ ਨਾਲ ਨਹੀਂ ਜਾ ਸਕਦਾ। ਇਹ ਅਗੰਮ ਹੈ, ਅਗੋਚਰ ਕੀ ਹੈ, ਜੋ ਸਾਡੀਆਂ ਕਰਮ ਇੰਦਰੀਆਂ ਨਾ, ਜਿਹੜਾ ਕੁਛ ਅਸੀਂ ਹੱਥਾਂ ਨਾਲ ਕਰ ਸਕਦੇ ਹਾਂ, ਪੈਰਾਂ ਨਾਲ ਚੱਲ ਸਕਦੇ ਹਾਂ, ਸਾਧ ਸੰਗਤ ਜੀ, ਇਹਦੇ ਤੋਂ ਅੱਗੇ ਸਾਡੇ ਗਿਆਨ ਇੰਦਰੇ ਨੇ, ਗਿਆਨ ਇੰਦਰੀਆਂ ਨੇ ਬਹੁਤ ਸਾਰੀ ਸਮਝ ਸਾਡੇ ਮਨ ਵਿੱਚ ਪੈ ਜਾਂਦੀ ਹੈ, ਉਹ ਸਾਡੇ ਕਰਮ ਇੰਦਰੀਆਂ ਤੋਂ ਗਿਆਨ ਇੰਦਰੀਆਂ ਤੋਂ ਵੀ ਪਰੇ ਹੈ। ਇਹਦੀ ਗਮਤਾ ਐਸੀ ਅਕਾਲ ਪੁਰਖ ਦੀ ਹੈ ਕਿ ਉਹ ਸਾਡੀ ਮਨ ਦੀ ਤੇ ਸਾਡੇ ਕਰਮ ਇੰਦਰੀਆਂ ਦੀ ਸਮਝ ਤੋਂ ਵੀ ਅੱਗੇ ਹੈ।
ਜੀਵਾ ਸੱਚੀ ਨਾਈ,
ਪਰ ਭਾਈ ਜਿਹੜਾ ਗੁਰਮੁਖਤਾਈ ਦਾ ਜੀਵਨ ਹੈ ਨਾ, ਉਹ ਉਹਦੀ ਸੱਚੀ ਨਾਈ ਸੱਚੀ ਵਡਿਆਈ ਸੋਭਾ ਵਿੱਚ ਹੈ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਮਨ ਕਰਕੇ ਐਸੇ ਸੰਕਲਪ ਪੈਦਾ ਕਰਦੇ ਨੇ ਕਿ ਵਾਹਿਗੁਰੂ ਤੇਰੇ ਦਰਸ਼ਨ ਸਾਨੂੰ ਪ੍ਰਾਪਤ ਹੋਣ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਣਦਿਨ ਨੀਤ, ਮਨ ਵਿੱਚ ਇਹ ਆਸਾ ਬਣੀ ਰਹੇ। ਅਤੇ ਜਿਹੜੇ ਇੰਦਰੀਆਂ ਕਰਕੇ, ਗਿਆਨ ਇੰਦਰੀਆਂ ਕਰਕੇ ਵੀ, ਜਿਹੜੇ ਗਿਆਨ ਇੰਦਰੀਆਂ ਦੇ ਗੁਣ ਨੇ, ਸ਼ਬਦ ਸਪਰਸ਼ ਰਸ ਰੂਪ ਗੰਧ, ਇਹਨਾਂ ਕਰਕੇ ਵੀ ਪਰਮਾਤਮਾ ਨਾਲ ਹੀ ਜੁੜਿਆ ਰਹੇ। ਅੱਖਾਂ ਦੇ ਨਾਲ ਗੁਰਬਾਣੀ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਸੇਵਾ ਭਾਉ ਭਾਵਨਾ, ਪੈਰਾਂ ਨਾਲ ਚੱਲ ਕੇ ਜਾਣਾ, ਇਹ ਤਾਦਕ ਜਿਹੜੇ ਇਹ ਗੁਣ ਹਨ, ਇਹਨਾਂ ਨੂੰ ਵੀ ਗੁਰਮਤ ਅਨੁਸਾਰ ਜੋੜੀ ਰੱਖੇ। ਅਤੇ ਮਹਾਰਾਜ ਕਹਿੰਦੇ ਜਿਹੜੀ ਉਹਨਾਂ ਦੀ ਨਿਆਈ ਹੈ, ਉਹ ਪਰਮਾਤਮਾ ਦੀ ਨਿਆਈ ਹੋ ਜਾਂਦੇ ਨੇ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਬਣ ਜਾਂਦੇ ਹਨ।
ਤੁਮ ਸਾਰੇ ਅਵਰ ਨਾ ਕੋਈ,
ਮਹਾਰਾਜ ਜੀ ਆਪ ਜੀ ਦੇ ਬਰਾਬਰ ਦੁਨੀਆਂ 'ਚ ਕੋਈ ਨਹੀਂ ਹੈ, ਕੋਈ ਦਾਅਵਾ ਹੀ ਨਹੀਂ ਕਰ ਸਕਦਾ ਕਿ ਮੈਂ ਵੀ ਰੱਬ ਹਾਂ। ਤੁਮ ਸਰ ਅਵਰ ਨਾ ਕੋਈ, ਕੋਈ ਦੂਜੀ ਥਾਂ 'ਤੇ ਹੈ ਹੀ ਨਹੀਂ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਮਹਾਰਾਜ ਤੇਰੀ ਉਪਮਾ ਕਿਹਦੇ ਬਰਾਬਰ ਦੇ ਦਈਏ, ਤੇਰੇ ਵਰਗਾ ਦੁਨੀਆਂ 'ਚ ਹੋਰ ਨਹੀਂ ਹੈ ਕੋਈ।
ਆਇਆ ਜੈਸੀ ਜੀਓ,
ਕਿਉਂਕਿ ਬਾਕੀ ਸੰਸਾਰ ਤੇ ਆਉਣ ਜਾਣ ਵਾਲਾ ਹੈ।
ਹੁਕਮੀ ਹੋਏ ਨਬੇੜਾ,
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਹੁਕਮ ਲਿਖਿਆ ਹੋਇਆ ਨਾ ਸਿਰ ਦੇ ਉੱਪਰ, ਅਸਲ ਵਿੱਚ ਉਹਦੇ ਤੇ ਤੇਰਾ ਨਵੇੜਾ ਹੋਣਾ ਹੈ।
ਭਰਮ ਚੁਕਾਏ ਸੀ ਜੀਓ,
ਇਹ ਜਿਹੜੇ ਵੱਡੇ ਵੱਡੇ ਭਰਮ ਪਏ ਹੈ ਨਾ ਮਨ ਦੇ ਵਿੱਚ, ਅਨੇਕਾਂ ਹੀ ਪਾਪ ਕਰਕੇ ਔਗਣ ਕਰਕੇ ਛਪਾ ਕੇ ਰੱਖਣੇ, ਤੇ ਉੱਪਰੋਂ ਆਪਣੇ ਆਪ ਦੀ ਵੱਡੀ ਚੰਗੀ ਪੋਜੀਸ਼ਨ ਬਣਾ ਕੇ ਰੱਖਣੀ ਕਿ ਮੇਰੇ ਵਰਗਾ ਗੁਣੀ ਨਹੀਂ, ਮੇਰੇ ਵਰਗਾ ਕੋਈ ਚੰਗੇ ਸੁਭਾਅ ਵਾਲਾ ਨਹੀਂ, ਮੇਰੇ ਵਰਗਾ ਕੋਈ ਸਾਊ ਨਹੀਂ। ਮਹਾਰਾਜ ਕਹਿੰਦੇ ਭਰਮ ਚੁਕਾਏ ਸੀ ਜੀ, ਜਦੋਂ ਅੰਤ ਦਾ ਸਮਾਂ ਆਇਆ ਨਾ, ਤੇ ਫਿਰ ਰਤੀਓ ਮਾਸਾ ਤੋਲ ਕਢਾਵਣਿਆ, ਜਦੋਂ ਉਹ ਸਮਾਂ ਆ ਗਿਆ ਤੇ ਫਿਰ ਤੇਰੇ ਭਰਮ ਚੱਕੇ ਜਾਣੇ ਆ ਵੀ ਨਹੀਂ, ਅਣਕ ਪੜਦੇ ਮੈਂ ਕਮਾਵੈ ਵਿਕਾਰ, ਖਿਣਮੈਂ ਪ੍ਰਗਟ ਹੋਏ ਸੰਸਾਰ, ਤੇ ਇੱਕ ਖਿਣ ਮਾਤਰ ਦੇ ਵਿੱਚ ਸਾਰੇ ਕੀਤੇ ਹੋਏ ਕਰਮ ਫਿਰ ਪ੍ਰਗਟ ਹੋ ਜਾਣੇ, ਪਛਤਾਵਾ ਹੀ ਰਹਿ ਜਾਵੇ। ਇਸ ਵਾਰ ਕੇ ਵਾਸਤੇ ਕਿਹਦੇ ਤੋਂ ਭਰਮ ਪਾਲੀ ਫਿਰਦਾ ਆਪਣੇ ਆਪ ਤੋਂ, ਜੇ ਤੈਨੂੰ ਸਭ ਕੁਛ ਪਤਾ ਕੀ ਪਰਮਾਤਮਾ ਨੂੰ ਨਹੀਂ ਪਤਾ? ਨਹੀਂ, ਉਹਨੂੰ ਵੀ ਪਤਾ ਹੈ, ਇਹ ਤੇਰੇ ਭਰਮ ਚੁੱਕੇ ਜਾਣੇ ਖਿਣ ਮਾਤਰ ਦੇ ਵਿੱਚ।
ਗੁਰ ਭਰਮ ਚੁਕਾਏ ਅਕਥ ਕਹਾਏ,
ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਨ, ਇਹ ਜਿਹੜੇ ਸਾਡੇ ਮਨ ਦੇ ਵਿੱਚ ਭਰਮ ਪਏ ਹੋਏ ਨਾ, ਮੇਰਾ ਪਰਦਾ ਬਣਿਆ ਰਹਿ ਜਾਏਗਾ, ਮੈਨੂੰ ਕਿਹੜਾ ਕੋਈ ਜਾਣਦਾ ਹੈ, ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਭਰਮ ਵੀ ਚੱਕ ਦੇਣ, ਤੇ ਜਿਹੜਾ ਅਕਥ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਸਾਨੂੰ ਉਹਦੀ ਸਮਝ ਬਖਸ਼ ਦੇਣ, ਕਿਉਂਕਿ ਉਹ ਅਕਥ ਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ, ਪਰ ਜੇ ਉਹਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਮਾਲਕ ਦੀ, ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ, ਤੇ ਫਿਰ ਉਹ ਸਮਝਾਉਣ ਦਾ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਆਪਣੇ ਸ਼ਬਦ ਨੂੰ, ਆਪਣੇ ਸਰੂਪ ਨੂੰ, ਆਪਣੇ ਸਿਧਾਂਤ ਨੂੰ, ਆਪਣੀ ਗੁਰਮਤ ਨੂੰ ਸਾਡੇ ਮਨ ਵਿੱਚ ਸਮਝਾਉਣਾ ਕਰੋ ਜੀ।
ਸੱਚ ਮਹਿ ਸੱਚ ਸਮਾਣਾ।
ਤੇ ਫਿਰ ਭਾਈ ਜਦੋਂ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ, ਫਿਰ ਦੁਨੀਆਂ ਵਿੱਚ ਇੱਕੋ ਇੱਕ ਪਰਮਾਤਮਾ ਦਾ ਨਾਮ ਸੱਚਾ ਹੈ, ਤੇ ਉਸ ਸੱਚੇ ਨਾਮ ਨੂੰ ਜਪ ਜਪ ਕੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਜਿਹੜਾ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਪਿਆ ਹੈ, ਘੱਟ ਘੱਟ ਮੈਂ ਹਰਜੂ ਵਸਾਏ, ਜਿਦ ਪਰਮਾਤਮਾ ਦਾ ਨਾਮ ਜਪ ਜਪ ਕੇ ਜਸੀਂ ਜਦੋਂ ਅਸੀਂ ਉਹਦੇ ਵਿੱਚ ਸਮਾਈ ਕਰ ਲਈ, ਉਹਦੇ ਵਿੱਚ ਅਭੇਦਤਾ ਕਰ ਲਈ, ਤੇ ਫਿਰ ਸਾਡੀ ਪ੍ਰਾਪਤੀ ਹੈ। ਪਰ ਕਹਿੰਦੇ ਭਾਈ ਫਿਰ ਉਹ ਸੱਚੇ ਸੱਚੋ ਦਾ ਸੱਚ ਨਾਲ ਮਿਲਾਪ ਹੋ ਜਾਂਦਾ ਹੈ।
ਆਪ ਉਪਾਏ ਆਪ ਸਮਾਏ।
ਮਹਾਰਾਜ ਜੀ ਫਰਮਾਉਂਦੇ ਨੇ ਆਪ ਹੀ, ਮਹਾਰਾਜ ਜੀ ਇਹ ਸੰਸਾਰ ਵਿੱਚ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ, ਤੇ ਆਪ ਜਿਨ੍ਹਾਂ ਦੀ ਭਉ ਭਗਤੀ ਸੰਪੂਰਨ ਹੋ ਜਾਂਦੀ ਹੈ, ਜਿਨ੍ਹਾਂ ਦੀ ਭਉ ਭਗਤੀ ਭਾ ਜਾਂਦੀ ਹੈ ਪ੍ਰਭੂ ਅਕਾਲ ਪੁਰਖ ਨੂੰ, ਉਹਨਾਂ ਨੂੰ ਨਦਰੀ ਨਦਰ ਨਿਹਾਲ ਕਰ ਦਿੰਦੇ ਨੇ, ਆਪੇ ਹੀ ਆਪਣੇ ਵਿੱਚ ਸਮਾ ਲੈਂਦੇ ਹਨ।
ਹੁਕਮੇ ਹੁਕਮ ਪਛਾਣਾ।
ਕਿਉਂਕਿ ਉਹਨਾਂ ਨੇ ਜਿਹੜਾ ਹੁਕਮੀ ਆ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਹੁਕਮ ਨੂੰ ਪਛਾਣ ਲਿਆ। ਸਾਨੂੰ ਹੁਕਮ ਕੀ ਹੈ ਭਾਈ, ਆਪਾਂ ਹੁਕਮ ਨੂੰ ਭੁੱਲੇ ਹੋਏ ਹਾਂ। ਮਹਾਰਾਜ ਦਾ ਹੁਕਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਕਿੰਨੇ ਕੁ ਭਾਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਬੇਅੰਤ ਗੁਰੂ ਕੇ ਸਿੱਖ ਪੜ੍ਹਦੇ ਨੇ, ਪਰ ਜਿਹੜੇ ਨਹੀਂ ਪੜ੍ਹਦੇ ਉਹ ਆਪਣੇ ਹਿਰਦੇ ਵਿੱਚ ਵਿਚਾਰ ਕਰੋ, ਧੰਨ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ। ਸਾਨੂੰ ਹੁਕਮ ਕੀ ਹੈ, ਹੁਕਮ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਛਕਿਆ ਭਾਈ, ਜੇ ਛਕਿਆ ਹੈ ਤੇ ਫਿਰ ਸਾਨੂੰ ਪੰਜ ਕਕਾਰ ਦਿੱਤੇ, ਪੰਜ ਕਕਾਰ, ਅਸੀਂ ਉਹਨਾਂ ਦੀ ਮਹੱਤਤਾ ਨੂੰ ਸਮਝਿਆ ਸੀ ਨਹੀਂ। ਮਹਾਰਾਜ ਕਹਿੰਦੇ ਜੇ ਉਸ ਹੁਕਮੀ ਦੇ ਹੁਕਮ ਨੂੰ ਮੰਨਿਆ ਹੀ ਨਹੀਂ, ਸਾਨੂੰ ਮਹਾਰਾਜ ਨੇ ਕੇਸ ਦਿੱਤੇ ਤੇ ਕਿਹਾ ਇਹ ਕੇਸ ਗੁਰੂ ਕੀ ਮੋਹਰ ਹੈ। ਮੋਹਰ ਭਾਈ, ਜੇ ਕੋਈ ਆਪਾਂ ਕੋਰਟ ਦੇ ਵਿੱਚ ਜਾ ਕੇ ਪ੍ਰਨੋਟ ਲਿਖ ਲਈਏ, ਵੱਡੀ ਵੱਡੀ ਇਬਾਦਤ ਲਿਖ ਲਈਏ, ਤੇ ਜੇ ਸੰਬੰਧਿਤ ਕੋਰਟ ਦੀ ਸੰਬੰਧਿਤ ਅਧਿਕਾਰੀ ਦੀ ਮੋਹਰ ਨਾ ਲੱਗੀ ਹੋਵੇ ਤੇ ਉਹ ਬੇਕਾਰ ਹੈ। ਜਦੋਂ ਕਦੇ ਜ਼ਰੂਰਤ ਪਵੇਗੀ ਕਹਿਣਗੇ ਨਹੀਂ ਭਾਈ ਇਹ ਤੇ ਬੇਕਾਰ ਹੈ, ਇਹਦੇ 'ਤੇ ਮੋਹਰ ਹੀ ਹੈ ਨਹੀਂ। ਕੇਸ ਜਿਹੜੀ ਹੈ ਕੇਸ ਮੋਹਰ ਹੈ, ਮੋਹਰ ਕਲਗੀਧਰ ਪਾਤਸ਼ਾਹ ਨੇ ਕਿਹਾ ਕੇਸ ਮੋਹਰ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਕਿਤੋਂ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਸਾਰੇ ਸਰੀਰ 'ਤੇ ਜਿਹੜੇ ਕੇਸ ਹੈ ਨਾ, ਇਹ ਪਰਮਾਤਮਾ ਨੇ ਐਵੇਂ ਨਹੀਂ ਪੈਦਾ ਕੀਤੇ। ਕਿਸੇ ਭੁਲੇਖੇ 'ਚ ਨਹੀਂ ਰਹਿਣਾ, ਕੋਈ ਟੁੱਚਰ ਨਹੀਂ ਡਾਉਣੀ, ਕੋਈ ਬਹਾਨਾ ਨਹੀਂ ਬਣਾਉਣਾ ਕਿ ਨਹੀਂ ਕੇਸ ਹੀ ਸਿਰ 'ਤੇ ਰੱਖਣੇ ਆ, ਦਾੜ੍ਹੀ ਰੱਖਣੀ ਆ, ਬਾਕੀ ਸਰੀਰ 'ਤੇ ਕੇਸ ਰੱਖਣੇ ਹੀ ਨਹੀਂ। ਨਹੀਂ ਭਾਈ, ਸਾਬਤ ਸੂਰਤ ਮਹਾਰਾਜ ਨੇ ਕਿਹਾ ਕਿਉਂ, ਸਾਬਤ ਸੂਰਤ ਰੱਬ ਦੀ ਕਿਹਨੇ ਬਣਾਈ ਹੈ ਭਾਈ, ਕਿੱਥੋਂ ਲੈ ਕੇ ਆਏ ਕੇਸ ਅਸੀਂ? ਇਹ ਤੇ ਉਸ ਹੁਕਮੀ ਨੇ ਸਾਨੂੰ ਅਕਾਲ ਪੁਰਖ ਨੇ ਦਿੱਤੇ ਆ ਨਾ, ਤੇ ਜੇ ਨਾ ਕੇਸ ਹੋਣ ਫਿਰ ਬੜੇ ਤਰਲੇ ਕਰਦੇ ਆ ਵੀ ਮੈਂ ਤਾਂ ਭਾਈ ਖੋਦਾ ਹੀ ਹਾਂ, ਦਾੜ੍ਹੀ ਹੈ ਨਹੀਂ, ਫਿਰ ਅਰਦਾਸਾਂ ਕਰਦੇ ਹਾਂ। ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਕੇਸ ਜਿਹੜੀ ਮੋਹਰ ਹੈ, ਤੇ ਅੱਗੇ ਇੱਕ ਕਾਰ ਦਿੱਤੇ ਕੰਘਾ, ਕਹਿੰਦੇ ਕਾਠ ਕਾ ਕੰਘਾ ਕੇਸੀ ਚਾੜਾ, ਇਹ ਕਾਠ ਦਾ ਲੱਕੜ ਦਾ ਕੰਘਾ, ਕੋਈ ਗੈਂਡੇ ਦਾ, ਕੋਈ ਪਲਾਸਟਿਕ ਦਾ ਹੋਰ ਕੰਘਾ ਨਹੀਂ ਰੱਖਣਾ। ਸ਼ਬਦ ਥੋੜ੍ਹਾ ਵਿਸਥਾਰ ਪੂਰਵਕ ਹੈ, ਇਸ ਕਰਕੇ ਮੈਂ ਸੰਖੇਪ ਬੇਨਤੀ ਕਰਾਂ, ਸਾਧ ਸੰਗਤ ਜੀ, ਲੱਕੜ ਦਾ ਕੰਘਾ ਰੱਖਣਾ ਤੇ ਕੰਘਾ ਦੋਵੇਂ ਟਾਈਮ ਕੇਸਾਂ ਵਿੱਚ ਕਰਨਾ ਹੈ, ਸੁਬਾਹ ਵੀ, ਸ਼ਾਮ ਨੂੰ ਸੌਣ ਤੋਂ, ਕੀਰਤਨ ਸੋਹਲੇ ਦੇ ਪਾਠ ਤੋਂ ਪਹਿਲਾਂ ਵੀ ਕੰਘਾ ਕਰਨਾ, ਤੇ ਨਾਲ ਨਾਲ ਵਿਚਾਰਾਂ ਦਾ ਕੰਘਾ ਆਪਣੇ ਹਿਰਦੇ 'ਚ ਫੇਰਨਾ ਹੈ ਕਿ ਅੱਜ ਦਿਹਾੜੀ ਦੇ ਵਿੱਚ ਮੈਂ ਕੋਈ ਐਸੇ ਕਰਮ ਤਾਂ ਨਹੀਂ ਕੀਤੇ ਅਤੇ ਐਸੇ ਫੁਰਨੇ ਤਾਂ ਨਹੀਂ ਪੈਦਾ ਕੀਤੇ, ਜੇ ਕੀਤੇ ਆ ਤਾਂ ਉਹ ਵਿਚਾਰ ਦੇ ਕੰਘੇ ਦੁਆਰਾ ਕੱਢ ਦੇਣੇ ਚਾਹੀਦੇ। ਫਿਰ ਸਾਧ ਸੰਗਤ ਜੀ ਕੜਾ, ਮਹਾਰਾਜ ਨੇ ਇਹ ਕੜਿਆ, ਕਰ ਲਿਆ ਸਾਡੀ ਬਾਂਹ ਨੂੰ ਕਿ ਇਸ ਬਾਂਹ ਦੇ ਨਾਲ ਗਲਤ ਕੰਮ ਨਾ ਕਰੀ, ਝੂਠੇ ਸਿਗਨੇਚਰ ਨਾ ਕਰੀ। ਕੜਾ ਦਿੱਤਾ ਸਾਨੂੰ ਸਰਬਲੋਹ ਦਾ, ਉਹਦੀ ਬਣਤਰ ਬਣਾ ਕੇ ਦਿੱਤੀ। ਕੱਲ੍ਹ ਦਾਸ ਨੇ ਥੋੜ੍ਹੀ ਜਿਹੀ ਬੇਨਤੀ ਕੀਤੀ ਸੀ ਪਰ ਸਮਾਂ ਸਮਾਪਤ ਹੋ ਗਿਆ ਸੀ। ਸਾਧ ਸੰਗਤ ਜੀ ਕੜੇ ਨੂੰ ਕੜਾ ਰੱਖਣਾ ਹੈ, ਕੜੇ ਦੀਆਂ ਗਰਾਰੀਆਂ ਬਣਾ ਲੈਂਦੇ, ਰਿੰਗ ਬਣਾ ਲੈਂਦੇ ਨੇ, ਪੱਤੀਆਂ ਬਣਾ ਲੈਂਦੇ ਨੇ,
क्यों भाई जिहड़ा सानू पंजां प्यारे ने कड़ा दिता वह माड़ा है, जिहड़ा गुरु साहब ने कड़ा दिता उहते तसली नहीं। असल विच साध संगत जी बड़ी डूंगी साजिश दे नाल तुहाडी बेसक रहत दे उपर सट मारी जा रही है। दास बेनती करेगा जिहड़े इत्थे दुकानदार ने ना हरिमंदर साहब दे लागे छागे, क्योंकि जिहड़ा इत्थों अणजाणपुणे च भी कड़ा लै गया ना वह गरारी जी वाला, उन्होंने कहना जी असीं हरिमंदर साहब तों लैके आए हां, इत्थे इहो जिहे कड़ियां दी विक्री नहीं होनी चाहीदी। साध संगत जी फिर महाराज ने सानू कशहरा दिता, कशहरा महाराज सच्चे पातशाह ने कहा सील जत की कछ पैर पकड़ो हथियारा, ये सील रखनी सत रखना, देख पराइया चंगियां मावां भैणा धियां जाना है, एक नारी जती होए पर नारी धी भैण विखाणा, यह निशानी है जत साहब की। तो कशहरे दे भी सानू उकार दिता, ब्रेकां वाला कशहरा दिता है, जिवें गड्डिया दियां ब्रेकां जहाजा दियां ब्रेकां होंदियां ना, ये मनुख दियां भी ब्रेकां लाइया महाराज, एवें आ कैपरियां जी पाई फिरते हैं ना, वो कोई कशहरा नहीं है। कशहरा गुरु ने बख्शिश किया, वह कशहरा पहनो। फिर सतगुरु सच्चे पातशाह ने कृपान दिती, महाराज कहिंदे कृपान पान धारियंग करोड़ पाप तारियंग, कहिंदे गातरे कृपान पाओ करोड़ा ही पाप नस जाणगे, कृपान पाउणी है। तो कई इन्नी क ना छोटी जी इंचक की डोरी के नाल बन के कहणगे बाबा जी आ देखो पाई तो हैगी आ, नहीं भाई जानते असी कबीर मन जान सब बात जानते सब कुछ है, असी जान बुझ के गुरसिखी ते टुचरां करदे आ, नहीं भाई रहत विच उस हुक्मी दे हुक्म नूं पछाणो। फिर सानू शब्द दिता महाराज ने एक ओंकार, ये साडा मोढ है एक ओंकार, पहले तो सानू उचारन ही नहीं आउंदा, उचारन सीखो एक ओंकार। ते अज बहुत सारियां गड्डियां ते स्टिकर बने हुए ने, कूड़ा लैके के बेचदी एक आजा कढ दिंदे आ, ये अनर्थ है पाप है। साध संगत जी कदे भी नहीं ऐ करना चाहिए, कदा भुलेखा पाउंदे सानू ओंकार का कुछ होर बनाउणा चाहुंदे आ, नहीं भाई एक ओंकार सतगुरु जी ने अपने हस्तकमलों नाल लिखिया ते सानू उहदे उपर भरोसा रखना चाहिए। फिर साध संगत जी असी हर थां ते जाने, स्कूल जाने आ, ड्यूटी जाने आ, पुलिस वाले मुलाजम ड्यूटी ते जाते ने, मिलटरी वाले जाते ने, आपो अपनियां वर्दियां ना भी कि वर्दी के असी जाना है। साध संगत जी गुरद्वारा साहब आने की भी वर्दी बनाओ भी असी गुरद्वारा साहब जाना है, साफ सुथरे खुले डुले कपड़े होण साडे, इहो जे भैड़े लिबास विच असी आउणे आ गुरद्वारा साहब, ते जिहड़े मेरे वर्गे नहीं ना परमात्मा नाल जुड़े हुंदे उहनां दा मन लुभाए मन हो जांदा है, आप तां डुब्बे ही आ होरनां नूं भी डुब्बण दे राह ते तुरे होए आ, साडियां धीआं बीबियां भैणां नंगे सिर बस फार्मेलिटी के तौर पर रुमाल चकना सिर ते खुले केस, केस खुले ही आवें ही रुमाल जिहा रख के आ जाणा, कैपरियां पाईआं हुईआं बुरे हाल नहीं, साडा पहरावा है कि असीं गुरद्वारे आ रहे हाँ, साढ़े को हर थान पर विह से जाने वास्ते साढ़े को सूट हैगा, पार्टियां जाने वास्ते सूट हैगा, स्कूल जाने वास्ते वर्दी हैगी, स्कूल गुरद्वारे आने वास्ते कोई वर्दी नहीं हैगी, किधर नूं तुरे हुए हैं। महाराज कहिंदे उस हुक्मी के हुक्म रहो, साध संगत जी गुरद्वारे आना है, इत्थे तां इबादत करन आना है, श्रद्धा भावना दे अरदास करन आना है, किथे अंग प्रदर्शनी करन वास्ते आना है। बहुत सारे साउथ के इहो जिहे मंदिर ने जिन्हां मंदरां विच लिख के लाया होया है भी आई लिबास के नाल तुसी इस मंदिर च प्रवेश कर सकते हैं, साडी कोई मर्यादा ही नहीं, इत्थे जिवें मर्जी आई जाओ, नहीं भाई सारे गुरसिखां नूं सावधान होना चाहिए, बल्कि जिहड़े गैर सिख आउंदे आ उहनां नूं भी समझाउण वास्ते विशेष प्रबंध होना चाहिए। सतगुरु रहमत करन कृपा करन, इहनां दे नाल साडे मन की एकाग्रता बनेगी जुड़ेगी, तो फिर भाई जिवें जिवें असी गुरु का शब्द सुनांगे, असी शहीदां दी असी महापुरखां दी साखी सुनांगे, जीवन पढ़ांगे, साडे अपने जीवन बदल जांदे ने। मैं एक छोटी जी होर बेनती करां, एक काका है पुखराज सिंह चंडीगढ़ पढ़दा है, फस्ट ईयर दे विच है बीए दा पहला साल आ, उहनूं घरदिआं ने नहीं किया कुछ, उहने संत बाबा जरनैल सिंह जी खालसा महापुरखां दीआं कैसटां सुणियां, निट तो जीवन पढ़िया, जीवन पढ़द पढ़द क्या मना ਤੈਨੂੰ ਗੁਰਸਿੱਖੀ ਚੰਗੀ ਤਰ੍ਹਾਂ ਧਾਰਨ ਕਰਨੀ ਹੈ, ਗੁਰਸਿੱਖਾਂ ਦਾ ਹੀ ਬੱਚਾ ਹੈ, ਤੈਨੂੰ ਗੁਰਸਿੱਖੀ ਧਾਰਨ ਕਰ ਲੈਣੀ ਚਾਹੀਦੀ ਹੈ। ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ, ਪੰਜ ਬਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ, ਫਿਰ ਮਨ ਵਿੱਚ ਖਿਆਲ ਆਇਆ, ਵੇਖੋ ਕਿਵੇਂ ਖਿਆਲ ਬਦਲਦੇ ਨੇ। ਆਪਾਂ ਕਹਿੰਦੇ ਜੋਗੇ ਹੋ ਜਾਏ, ਸਮਾਂ ਇਹੋ ਜਿਹਾ, ਸਮਾਂ ਮਾੜਾ, ਸਮਾਂ ਮਾੜਾ ਨਹੀਂ, ਅਸੀਂ ਆਪ ਹੀ ਮਾੜੇ ਹੋਏ ਪਏ ਹਾਂ। ਉਸ ਕਾਕੇ ਪੁਖਰਾਜ ਸਿੰਘ ਨੇ ਪੰਜ ਬਾਣੀਆਂ ਜਦੋਂ ਸੰਪੂਰਨ ਪੜ੍ਹਨ ਲੱਗ ਪਿਆ ਨਾ, ਫਿਰ ਸੋਚਿਆ ਮਹਾਂਪੁਰਖਾਂ ਤੋਂ ਸਾਖੀ ਸੁਣੀ ਵੀ ਸਾਡਾ ਜਨਮ ਕਦੋਂ ਹੁੰਦਾ ਹੈ, ਜਦੋਂ ਅਸੀਂ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਜਿਸ ਦਿਨ ਅੰਮ੍ਰਿਤ ਛਕ ਲਿਆ ਨਾ, ਉਸ ਦਿਨ ਸਾਡਾ ਗੁਰੂ ਘਰ ਦੇ ਵਿੱਚ ਜਨਮ ਆਉਣਾ ਹੈ। ਅਤੇ ਉਹਨੇ ਸੋਚਿਆ ਵੀ ਜਨਮ ਜਿਹੜਾ ਮਾਤਾ ਦੇ ਗਰਭ 'ਚੋਂ ਜਨਮ ਲਿਆ, ਉਹ ਤਾਂ ਸਰੀਰ ਦਾ ਜਨਮ ਹੋ ਗਿਆ, ਅਤੇ ਗੁਰਸਿੱਖੀ ਦਾ ਜਨਮ ਤਾਂ ਉਦੋਂ ਹੋਣਾ ਜਦੋਂ ਮੈਂ ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕਿਆ। ਉਹਨੇ ਇੰਨੀ ਸਿਆਣਪ ਕੀਤੀ ਕਿ ਜਿਸ ਦਿਨ ਉਹਦਾ ਬਰਥਡੇ ਸੀ, ਜਨਮ ਦਿਨ ਸੀ, ਉਹਨੇ ਉਸ ਦਿਨ ਸੋਚਿਆ ਵੀ ਅੱਜ ਹੀ ਮੈਂ ਅੰਮ੍ਰਿਤ ਛਕਾਂ ਜਨਮ ਦਿਨ ਵਾਲੇ ਦਿਨ। ਇਹੋ ਜਿਹਾ ਉਹਨੇ ਪ੍ਰਬੰਧ ਕੀਤਾ, ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਾਰਾ ਪਤਾ ਕੀਤਾ, ਅਤੇ ਸੁਭਾਗ ਇਹੋ ਜਿਹਾ ਬਣਿਆ ਕਿ ਉਸ ਦਿਨ ਅੰਮ੍ਰਿਤ ਸੰਚਾਰ ਵੀ ਸੀਗਾ ਜਿਸ ਦਿਨ ਉਹਦਾ ਜਨਮ ਦਿਨ ਸੀ। ਅੰਮ੍ਰਿਤ ਛਕਿਆ, ਸ਼ਾਮ ਨੂੰ ਘਰ ਦੇ ਕਹਿੰਦੇ ਕਾਕਾ ਤੇਰਾ ਜਨਮ ਦਿਨ ਮਨਾਉਣਾ ਹੈ। ਕਹਿੰਦਾ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਹੀ ਕਿਰਪਾ ਕੀਤੀ ਮੇਰੇ 'ਤੇ, ਅੱਜ ਮੇਰਾ ਜਨਮ ਦਿਨ ਮਨਾਇਆ ਗਿਆ। ਕਹਿੰਦੇ ਕਿਵੇਂ ਮਨਾਇਆ ਗਿਆ? ਕਹਿੰਦੇ ਅੱਜ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਅੱਜ ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਬਣ ਗਿਆ। ਸਾਧ ਸਿੰਘ ਜੀ, ਇਹੋ ਜਿਹੇ ਜਦੋਂ ਖਿਆਲ ਹੁੰਦੇ ਨੇ ਉਹ ਕਦੋਂ ਪੈਦਾ ਹੁੰਦੇ ਆ? ਜੇ ਆਪਾਂ ਅਸ਼ਲੀਲ ਕਿਤਾਬਾਂ ਪੜ੍ਹਾਂਗੇ, ਸਿਨੇਮੇ ਦੇਖਾਂਗੇ, ਫਿਰ ਸਾਡਾ ਮਨ ਇੱਧਰ ਜਾਏਗਾ? ਕਦੇ ਵੀ ਨਹੀਂ ਜਾਏਗਾ। ਉਸ ਹੁਕਮੀ ਦੇ ਹੁਕਮ ਨੂੰ ਪਛਾਣੋ। ਸਤਿਗੁਰੂ ਜੀ ਫਿਰ ਰਹਿਮਤ ਕਰਦੇ, ਕਿਰਪਾ ਕਰਦੇ ਹੈ, ਮਹਾਰਾਜ ਕਹਿੰਦੇ ਹੁਕਮੀ ਉਸ ਦਾ ਹੁਕਮ ਹੈ ਸਾਨੂੰ ਕਿ ਗੁਰਸਿੱਖੀ ਵਿੱਚ ਆਓ, ਗੁਰਸਿੱਖੀ ਨੂੰ ਧਾਰਨ ਕਰੋ, ਸਾਦੇ ਲਿਬਾਸ ਵਿੱਚ ਰਹੋ, ਗੁਰਸਿੱਖਾਂ ਵਾਲਾ ਜੀਵਨ ਪ੍ਰਾਪਤ ਕਰੋ।
ਸੱਚੀ ਵਡਿਆਈ ਗੁਰ ਤੇ ਪਾਈ।
ਇਹ ਭਾਈ ਜਿਹੜੀ ਸੱਚੀ ਵਡਿਆਈ ਹੈ ਨਾ, ਝੂਠੀਆਂ ਵਡਿਆਈਆਂ ਬੜੀਆਂ ਲੋਕ ਕਰਦੇ ਨੇ, ਵਡਿਆਈਆਂ ਕਰ ਕਰਕੇ ਐਨ ਆਕਾਸ਼ 'ਤੇ ਚੜ੍ਹਾ ਦਿੰਦੇ ਨੇ, ਮੁੜ ਕੇ ਕੋਈ ਬਾਤ ਵੀ ਨਹੀਂ ਪੁੱਛਦਾ। ਪਰ ਜਿਹੜੀ ਸੱਚੀ ਵਡਿਆਈ ਹੈ, ਵਾਹਿਗੁਰੂ ਦੇ ਨਾਮ ਦੀ ਵਡਿਆਈ, ਉਹ ਕਿਤੋਂ ਪ੍ਰਾਪਤ ਹੋ ਸਕਦੀ ਹੈ? ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ, ਸ਼ਬਦ ਤੋਂ, ਸੰਥਿਆ ਲੈ ਕੇ, ਬਾਣੀ ਪੜ੍ਹ ਕੇ ਗੁਰੂ ਕੀ ਵਡਿਆਈ ਪ੍ਰਾਪਤ ਹੋ ਸਕਦੀ ਹੈ।
ਮਨ ਅੰਤ ਸਖਾਏ।
ਅਤੇ ਉਹੋ ਹੀ ਭਾਈ ਜਿਹੜੀ ਸੱਚੀ ਵਡਿਆਈ ਹੈ ਨਾ, ਉਹੀ ਅੰਤ ਵਿੱਚ ਮਨ ਨੂੰ ਸੁਖਾਏਵਾਨ ਹੁੰਦੀ ਹੈ, ਉਹੀ ਸੁੱਖ ਦੇਣ ਵਾਲੀ ਹੁੰਦੀ ਹੈ। ਜਿਹੜੀਆਂ ਝੂਠੀਆਂ ਵਡਿਆਈਆਂ ਤਾਂ ਬਿਨਸ ਜਾਣ ਵਾਲੀਆਂ ਹੁੰਦੀਆਂ ਹਨ।
ਨਾਨਕ ਸਾਹਿਬ ਅਵਰ ਨਾ ਦੂਜਾ।
ਹਜ਼ੂਰ ਫਰਮਾਉਂਦੇ ਕਹਿੰਦੇ ਹੋਰ ਕੋਈ ਮਾਲਕ ਨਹੀਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਿਵੇਂ ਭਰਮ ਵਿੱਚ ਨਾ ਪੈ ਰਹੇ ਹੋ ਕਿ ਉੱਥੇ ਗਏ, ਉੱਥੇ ਹੀ ਮੱਥਾ ਟੇਕ ਲਿਆ, ਮੜੀਆਂ 'ਤੇ ਵੀ ਟੇਕ ਲਿਆ, ਕਬਰਾਂ 'ਤੇ ਵੀ ਤੁਰ ਗਏ, ਨਗਾਏ ਵੀ ਚਲੇ ਗਏ। ਨਹੀਂ ਭਾਈ, ਇੱਕੋ ਇੱਕ ਸੱਚਾ ਮਾਲਕ ਆਪ ਹੈ, ਧੰਨ ਗੁਰੂ ਗ੍ਰੰਥ ਸਾਹਿਬ।
ਨਾਮ ਤੇਰਾ ਵਡਿਆਈ।
ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਤੇਰੇ ਨਾਮ ਦੀ ਵਡਿਆਈ ਹੈ। ਜਿਹੜਾ ਤੇਰਾ ਨਾਮ ਜਪੇਗਾ ਨਾ, ਜਿਨ ਹਰਮਰਸ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰ। ਜਿਹੜੀ ਅੱਜ ਆਪਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੀ ਗੱਲ ਕਰਦੇ ਹਾਂ, ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਗੱਲ ਕਰਦੇ ਹਾਂ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੀ ਗੱਲ ਕਰਦੇ ਹਾਂ, ਇਹਨਾਂ ਮਹਾਂਪੁਰਖਾਂ ਦੀ ਵਡਿਆਈ ਕੀ ਹੈ ਭਾਈ? ਇਹ ਨਾਮ ਦੀ ਵਡਿਆਈ ਹੈ। ਇਹਨਾਂ ਨੇ ਆਪ ਨਾਮ ਜਪਿਆ ਹੈ, ਸੰਗਤਾਂ ਨੂੰ ਨਾਮ ਜਪਾਇਆ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੈ। ਇਹ ਸੱਚੀ ਵਡਿਆਈ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ, ਉੱਥੋਂ ਹੀ ਪ੍ਰਾਪਤ ਹੋਈ ਹੈ।
ਤੂੰ ਸੱਚਾ ਸਿਰਜਣਹਾਰ।
ਸੱਚੇ ਪਾਤਸ਼ਾਹ ਜੀ, ਤੂੰ ਹੀ ਸੱਚਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਹੈ।
ਅਲੱਖ ਸਿਰੰਦਿਆ ਜੀਓ।
ਅਲੱਖ ਸਿਰੰਦਿਆ ਜੀਓ। ਮਹਾਰਾਜ ਸੱਚੇ ਪਾਤਸ਼ਾਹ, ਤੂੰ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਤਾਂ ਹੈ, ਪਰ ਤੂੰ ਸੱਚਾ ਸਿਰਜਣਹਾਰ ਕਿਉਂ ਕਿਹਾ? ਸਿਰਜਣਹਾਰ ਇਕੱਲਾ ਵੀ ਕਹਿ ਸਕਦੇ ਸੀ। ਸੱਚਾ ਸਿਰਜਣਹਾਰ ਦਾ ਅਰਥ ਹੈ ਕਿ ਸ੍ਰਿਸ਼ਟੀ ਨੂੰ ਸਾਜਣ ਵਾਸਤੇ ਬ੍ਰਹਮੇ ਦੀ ਡਿਊਟੀ ਲਾਈ, ਅਤੇ ਇੱਥੇ ਲੋਕ ਬ੍ਰਹਮਾ ਦੀ ਪੂਜਾ ਕਰਨ ਲੱਗ ਗਏ, ਉਹ ਤਾਂ ਇੱਕ ਡਿਊਟੀ ਦਾ ਪਾਬੰਦ ਸੀ ਨਾ। ਅਤੇ ਮਹਾਰਾਜ ਕਹਿੰਦੇ ਲੱਖ ਸਿਰਿੰਦਿਆਂ ਜੀਓ, ਜਿਹੜੇ ਲੱਖ ਇਹ ਨੇ ਨਾ ਗਾਂ ਅੱਗੇ ਡਿਊਟੀ ਕਰ ਰਹੇ ਲੈਟਾਂ ਪਾਲਣਾ ਦੀ, ਉਹਨਾਂ ਨੂੰ ਵੀ ਤੂੰ ਪੈਦਾ ਕਰਨ ਵਾਲਾ ਹੈ, ਬ੍ਰਹਮੇ ਨੂੰ ਵੀ ਤੂੰ ਪੈਦਾ ਕਰਨ ਵਾਲਾ, ਉਹਨਾਂ ਦੇ ਉੱਪਰ ਵੀ ਤੇਰਾ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ, ਇਸ ਕਰਕੇ ਅਲੱਖ ਸਿਰਿੰਦਿਆਂ ਜੀਓ, ਤੈਨੂੰ ਕੋਈ ਲੱਖ ਨਹੀਂ ਸਕਦਾ, ਤੂੰ ਲਖਣ ਤੋਂ ਰਹਿਤ ਹੈ। ਉਹਨਾਂ ਦੇਵੀ ਦੇਵਤਿਆਂ ਦੇ ਵੀ ਵੱਡੇ ਵੱਡੇ ਜਿਹੜੇ ਉਪਾਸ਼ਨਾ ਵਾਲੇ ਨੇ, ਉਹਨਾਂ ਦੀ ਮਨ ਸਿਰਜਣਾ ਕਰਨ ਵਾਲੇ ਆਪ ਹੋ।
ਏਕ ਸਾਹਿਬ ਦੋਏ ਰਾਹ,
ਕਹਿੰਦੇ ਸਾਹਿਬ ਇੱਕ ਹੈ, ਮਾਲਕ ਇੱਕ ਹੈ, ਮੰਜ਼ਲ ਇੱਕ ਹੈ, ਇੱਕੋ ਸਾਹਿਬ ਆਪ ਹੈ ਤੇ ਰਾਹ ਦੋ ਨੇ, ਜੰਮਣ ਤੇ ਮਰਨ ਦਾ ਰਾਹ ਹੈ। ਸਾਧ ਸੰਗਤ ਜੀ, ਮਨਮੁਖ ਤੇ ਗੁਰਮੁਖ ਦਾ ਰਾਹ ਹੈ, ਇਹ ਰਾਹ ਦੋ ਨੇ, ਦੋਵਾਂ ਰਾਹ ਦੇ ਵਿੱਚ ਇਸੇ ਤਰ੍ਹਾਂ ਦਾ ਜਾਤਾਂ ਦੇ ਨਾਮ ਨੇ, ਹਿੰਦੂ ਸਿੱਖ ਨੇ, ਮੁਸਲਮਾਨ ਸਿੱਖ ਨੇ, ਇਹ ਰਾਹ ਚਲਾਏ ਅੱਗੇ, ਪਰ ਸਾਰਿਆਂ ਦਾ ਸਾਹਿਬ ਮਾਲਕ ਇੱਕ ਹੈ।
ਵਾਦ ਵਧੰਦਿਆ ਜੀਓ,
ਇਹਨੂੰ ਤੋਂ ਹੀ ਵਾਦ ਵਧ ਗਿਆ, ਵੱਡੇ ਵੱਡੇ ਰਾਜੇ ਹੋਏ ਕਹਿੰਦੇ ਨਹੀਂ ਅਸੀਂ ਸਿੱਖਾਂ ਨੂੰ ਖਤਮ ਕਰ ਦੇਣਾ, ਇੱਥੇ ਇਕੱਲੇ ਇਸਲਾਮ ਦਾ ਝੰਡਾ ਝੂਲੇਗਾ। ਪਰ ਅਕਾਲ ਪੁਰਖ ਦਾ ਹੁਕਮ ਕੀ ਸੀ? ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਮੌਕੇ ਦੀ ਹਕੂਮਤ ਨੂੰ ਸਮਝਾ ਦਿੱਤਾ ਸੀ ਕਿ ਨਹੀਂ, ਇਹ ਜ਼ੋਰ ਨਾਲ ਕਰਨ ਵਾਲਾ ਕਰਮ ਨਹੀਂ, ਇਹ ਪਰਮਾਤਮਾ ਦਾ ਰਸਤਾ ਹੈ, ਪਰਮਾਤਮਾ ਦੇ ਕੀਤੇ ਹੋਏ ਰਾਹ ਨੇ, ਐਵੇਂ ਇਹਦੇ 'ਤੇ ਵਾਦ ਨਹੀਂ ਵਿਵਾਦ ਨਹੀਂ ਕਰਨਾ ਚਾਹੀਦਾ। ਜਿੱਥੇ ਪਰਮਾਤਮਾ ਨੇ ਪੈਦਾ ਕੀਤਾ, ਇੱਕ ਗੱਲ ਤੁਸੀਂ ਸੁਣੀ ਹੋਣੀ ਹੈ, ਕੈਸਟਾਂ ਸੁਣੀ ਹੋ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਿਹਾ ਕਰਦੇ ਸੀ, ਸਿੱਖੋ ਪੱਕੇ ਸਿੱਖ ਬਣੋ, ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਭਾਵ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਰਹੋ। ਇਸ ਵਾਸਤੇ ਮਹਾਰਾਜ ਕਹਿੰਦੇ ਐਵੇਂ ਇਹਨਾਂ ਵਾਦਾਂ ਵਿੱਚ ਪੈ ਕੇ ਉਸ ਅਸਲੀ ਜਿਹੜੀ ਮੰਜ਼ਿਲ ਸੀ ਉਸ ਮੰਜ਼ਿਲ ਨੂੰ ਭੁੱਲ ਗਏ, ਉਸ ਅਕਾਲ ਪੁਰਖ ਨੂੰ ਭੁੱਲ ਗਏ।
ਰਾਹ ਚਲਾਏ ਹੁਕਮ ਸਬਾਏ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋਹਾਂ ਹੀ ਰਾਹਾਂ ਦੇ ਉੱਪਰ ਜਿਹੜੇ ਰਾਹ ਚਲਾਏ ਨਾ ਪਰਮਾਤਮਾ ਨੇ ਆਪ, ਉਹਦੇ ਉੱਪਰ ਸਵਾਇਆ ਹੁਕਮ ਵੀ ਉਹਦਾ ਆਪਣਾ ਚੱਲਦਾ ਹੈ।
ਜਨਮ ਮੁਆ ਸੰਸਾਰ,
ਦੱਸੋ ਭਾਈ ਕਿਹੜੇ ਰਾਹ ਤੇ ਚੱਲ ਕੇ ਸੰਸਾਰ ਵਿੱਚ ਕੋਈ ਨਹੀਂ ਮਰਿਆ? ਰਾਹ ਕੋਈ ਵੀ ਹੈ, ਭਾਵੇਂ ਉਹ ਹਿੰਦੂਆਂ ਦਾ ਰਾਹ ਹੈ, ਸਿੱਖਾਂ ਦਾ ਰਾਹ ਹੈ, ਮੁਸਲਮਾਨਾਂ ਦਾ ਰਾਹ, ਜਾਣਾ ਨਾ ਸਭ ਨੇ, ਕਿਉਂ ਵਾਚ ਪਏ ਆ? ਮਹਾਰਾਜ ਕਹਿੰਦੇ ਭਾਈ ਜਨਮ ਉਹ ਸੰਸਾਰ ਆ, ਸੰਸਾਰ ਜਨਮ ਵੀ ਲੈਂਦਾ ਹੈ ਹਰ ਧਰਮ ਦੇ ਵਿੱਚ, ਤੇ ਮਰ ਕੇ ਚੱਲਿਆ ਵੀ ਜਾਂਦਾ, ਫਿਰ ਵਾਦ ਵਿਵਾਦ ਕਿਸ ਗੱਲ ਦਾ ਹੈ?
ਨਾਮ ਬਿਨਾ ਨਾਹੀ ਕੋ ਬੇਲੀ,
ਇੱਕ ਗੱਲ ਸਮਝ ਕੇ ਰੱਖੋ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਤੋਂ ਬਿਨਾ ਕੋਈ ਸੱਜਣ ਨਹੀਂ, ਕੋਈ ਬੇਲੀ ਨਹੀਂ, ਫਿਰ ਕੌਣ ਬੇਲੀ ਹੈ? ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠੇ ਆ ਸੋਹੀ ਆ ਸਭਨਾਂ ਦਾ ਆਵੇ ਸਾਹੋ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਉਹ ਬੇਲੀ ਆ ਪਰਮਾਤਮਾ ਦਾ ਨਾਮ ਜਪਿਆ ਹੋਇਆ।
ਵੇਖਲਾਤੀ ਸਿਰ ਭਾਰਾ,
ਨਹੀਂ ਤੇ ਭਾਈ ਵਿਸ਼ਿਆਂ ਦੀ ਵਿਉਹ ਲੱਦ ਲੱਦ ਕੇ, ਸਿਰ ਦੇ ਉੱਪਰ ਭਾਰ ਲੱਦ ਕੇ ਆਪਣੇ ਉੱਤੇ ਚਲੇ ਜਾਂਦੇ ਹਨ।
ਹੁਕਮੀ ਆਇਆ ਹੁਕਮ ਨਾ ਬੂਝਾ,
ਦੇਖੋ ਹੁਕਮੇ ਦਾ ਭੇਜਿਆ ਹੋਇਆ ਅਕਾਲ ਪੁਰਖ ਦਾ ਜੀਵ ਸੰਸਾਰ ਵਿੱਚ ਆਇਆ ਹੈ, ਪਰ ਉਹਦੇ ਹੁਕਮ ਨੂੰ ਮੰਨਦਾ ਨਹੀਂ ਹੈ।
ਹੁਕਮ ਸਵਾਰਣ ਹਾਰਾ,
ਪਰ ਭਾਈ ਹੁਕਮ ਹੀ ਹੈ, ਜੇ ਹੁਕਮ ਵਿੱਚ ਰਵਾਂਗੇ ਨਾ, ਪਰਮਾਤਮਾ ਦਾ ਹੁਕਮ ਮੰਨਾਂਗੇ, ਉਹਦੀ ਰਜਾ ਵਿੱਚ ਰਵਾਂਗੇ, ਫਿਰ ਅਸੀਂ ਮਨੁੱਖਾ ਜਨਮ ਨੂੰ ਸਵਾਰ ਸਕਦੇ ਹਾਂ।
ਨਾਨਕ ਸਾਹਿਬ ਸ਼ਬਦ ਸਮਝਾਪਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸ਼ਬਦ ਦੇ ਦੁਆਰਾ ਇਸ ਦੀ ਸਮਝ ਆ ਸਕਦੀ ਹੈ, ਜੇ ਗੁਰੂ ਕਾ ਸ਼ਬਦ ਪੜਾਂਗੇ, ਇਹ ਗੁਰੂ ਕਾ ਬਚਨ ਪੜਾਂਗੇ, ਗੁਰ ਕਾ ਬਚਨ ਵਸੈ ਜੀ ਨਾਲੇ, ਤਾਂ ਭਾਈ ਇਸ ਦੀ ਸਮਝ ਆ ਸਕਦੀ, ਜਿਹਦੇ ਵਾਹਿਗੁਰੂ ਮੰਤਰ ਦਾ ਉਚਾਰਨ ਕਰਾਂਗੇ, ਸ਼ਬਦ ਦਾ ਅਭਿਆਸ ਕਰਾਂਗੇ।
ਸਾਚਾ ਸਿਰਜਣਹਾਰਾ,
ਕਿਉਂਕਿ ਉਸ ਸੱਚੇ ਸਿਰਜਣਹਾਰ ਨੇ ਸਾਨੂੰ ਆਪ ਪੈਦਾ ਕੀਤਾ ਹੈ, ਉਹ ਸੱਚਾ ਸਿਰਜਣਹਾਰ ਸਾਡੇ ਵਿੱਚ ਵਸਦਾ ਹੈ, ਤੇ ਜੇ ਉਹਦਾ ਸ਼ਬਦ ਦੀ ਉਚਾਰਨਾ ਕਰਾਂਗੇ ਉਹਦਾ ਮਿਲਾਪ ਹੋਵੇਗਾ।
ਭਗਤ ਸੋਹੇ ਦਰਬਾਰ,
ਹਜ਼ੂਰ ਫਰਮਾਉਂਦੇ ਨੇ ਕਿ ਜਿਹੜੇ ਭਾਉ ਭਗਤੀ ਕਰਨ ਵਾਲੇ ਪਰਮਾਤਮਾ ਦੇ ਪਿਆਰੇ ਹੈ, ਉਹ ਇਸ ਲੋਕ ਵਿੱਚ ਵੀ ਤੇ ਦਰਗਾਹ ਦੇ ਦਰਬਾਰ ਵਿੱਚ ਵੀ ਜਾ ਕੇ ਸ਼ੋਭਨੀਕ ਹੁੰਦੇ ਹਨ।
ਸ਼ਬਦ ਸੁਹਾਇਆ ਜੀਓ,
ਕਿਉਂਕਿ ਉਹਨਾਂ ਨੂੰ ਸੁਭਾਏ ਮਾਣ ਕਿਹਨੇ ਕੀਤਾ? ਸ਼ਬਦ ਨੇ, ਜਿਹੜਾ ਸ਼ਬਦ ਜਪਿਆ, ਵਾਹਿਗੁਰੂ ਦਾ ਸਿਮਰਨ ਕੀਤਾ, ਉਹਦੇ ਕਰਕੇ ਉਹਨਾਂ ਦੀ ਸ਼ੋਭਾ ਬਣੀ ਹੈ।
ਬੋਲਹਿ ਅੰਮ੍ਰਿਤ ਬਾਣ,
ਕਿਉਂਕਿ ਉਹ ਅੰਮ੍ਰਿਤ ਬਾਣੀ ਬੋਲਦੇ ਨੇ, ਜਿਨ ਅੰਦਰ ਪ੍ਰੀਤ ਪ੍ਰਮ ਕੀ ਜੋ ਬੋਲਣ ਤੇ ਵੈ ਸੁਹਨ, ਉਹ ਅੰਮ੍ਰਿਤ ਬਾਣੀ ਬੋਲਦੇ ਭਾਈ, ਮਿੱਠੀ ਬਾਣੀ ਬੋਲਦੇ ਹਨ।
ਰਸਨ ਰਸਾਇਆ ਜੀਓ,
ਕਿਉਂਕਿ ਉਹਨਾਂ ਦੀ ਰਸਨਾ ਦੇ ਵਿੱਚ ਆਪ ਰਸਾਇਆ ਰਸਿਆ ਹੋਇਆ ਹੈ, ਉਹਨਾਂ ਦਾ ਬੋਲਿਆ ਹੋਇਆ ਫਿਰ ਪਰਮਾਤਮਾ ਪੂਰਾ ਕਰ ਦਿੰਦਾ ਹੈ। ਭਗਤਾਂ ਦੀ ਰਸਨਾ ਦੇ ਉੱਪਰ ਐਸਾ ਰਸ ਜਾਂਦਾ, ਉਹ ਆਪ ਵਸ ਜਾਂਦਾ ਹੈ, ਤੇ ਜਿਵੇਂ ਉਹ ਬੋਲਦੇ ਨੇ ਪਰਮਾਤਮਾ ਉਸੇ ਤਰ੍ਹਾਂ ਹੀ ਬੁਲਾਉਂਦਾ ਹੈ ਜੋ ਸੰਸਾਰ ਵਿੱਚ ਹੋਣਾ ਹੁੰਦਾ ਹੈ, ਅਥਵਾ ਜੋ ਸਾਧੂ ਜਨ ਬੋਲਦੇ ਨੇ ਪਰਮਾਤਮਾ ਮੰਨ ਲੈਂਦਾ, ਫਿਰ ਉਹਨਾਂ ਦਾ ਬੋਲਿਆ ਹੋਇਆ ਪੂਰਾ ਕਰ ਦਿੰਦਾ, ਸਾਧ ਬਚਨ ਅਟਲਾਦਾ ਬਣ ਜਾਂਦਾ ਹੈ।
ਰਸਨ ਰਸਾਏ ਨਾਮ ਤਸਾਏ,
ਮਨ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰਸਨਾਂ ਨਾਲ ਕੀ ਕਰੇ, ਰਸਨ ਰਸਾਏ ਨਾਮ ਤਸਾਏ, ਤੇ ਫਿਰ ਇਹ ਰਸਨਾ ਦਾ ਨਾਂ ਹੀ ਰਸਨਾ ਕਿਉਂ ਹੈ ਭਾਈ? ਇਹ ਰਸਾਂ ਕਸਾਂ ਦੇ ਵਿੱਚ ਰਸੀ ਹੋਈ ਹੈ। ਪਰ ਜਿਨ੍ਹਾਂ ਨੂੰ ਨਾਮ ਤਸਾਏ, ਨਾਮ ਦੀ ਪਿਆਸ ਲੱਗ ਗਈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਖਿੱਚ ਬਣ ਗਈ, ਪਰਮਾਤਮਾ ਦੇ ਨਾਮ ਦੀ ਪਿਆਸ ਲੱਗੀ,
ਗੁਰ ਕਾ ਸ਼ਬਦ ਵਿਖਾਣੇ,
ਤੇ ਉਹਨਾਂ ਨੇ ਭਾਈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਇਆ, ਆਪਣੇ ਆਪ ਨੂੰ ਗੁਰੂ ਦੇ ਉੱਪਰੋਂ ਕੁਰਬਾਨ ਕਰ ਦਿੱਤਾ, ਭਾਵ ਵੇਚ ਦਿੱਤਾ, ਆਪਣਾ ਆਪ ਕੁਰਬਾਨ ਕਰ ਦਿੱਤਾ।
ਪਾਰਸ ਪਰਸਿਆ ਪਾਰਸ ਹੋਏ,
ਕਿਉਂਕਿ ਉਹ ਪਾਰਸ ਨੂੰ ਪਰਸ ਕੇ ਪਾਰਸੀ ਹੋ ਗਏ। ਦੁਨੀਆਂ ਦੇ ਵਿੱਚ ਇੱਕ ਧਾਤ ਹੈ ਪਾਰਸ, ਉਹ ਅੱਠ ਧਾਤਾਂ ਨੂੰ ਛੋਹ ਜਾਵੇ ਨਾ, ਉਹ 'ਚ ਲੋਹਾ ਵੀ ਹੈ, ਤਾਂਬਾ ਵੀ ਹੈ, ਪਿੱਤਲ ਵੀ ਹੈ, ਅੱਠ ਧਾਤਾਂ ਨੂੰ ਛੋਹ ਜਾਵੇ ਤਾਂ ਉਹਨੂੰ ਸੋਨਾ ਬਣਾ ਦਿੰਦੀ ਆ, ਪਰ ਕਿਸੇ ਧਾਤ ਨੂੰ ਪਾਰਸ ਨਹੀਂ ਬਣਾ ਸਕਦੀ। ਇਹ ਗੁਣ ਨਹੀਂ ਹੈ। ਇਹ ਪਾਰਸ ਧੰਨ ਗੁਰੂ ਨਾਨਕ ਸਾਹਿਬ ਹੀ ਆਏ, ਜਦੋਂ ਇਹਨਾਂ ਨਾਲ ਛੋਹ ਗਏ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਨਿਰੰਕਾਰ ਦੀ ਜੋਤ ਬਣਾ ਦਿੱਤਾ, ਪਾਰਸ ਹੀ ਬਣਾ ਦਿੱਤਾ। ਪਰਮ ਪਰਸ ਪਾਰਸ ਗੁਰ ਭੇਟੀ ਹੈ, ਪੂਰਵ ਲਿਖਤ ਲਲਾਟ। ਜੇ ਸਾਡੇ ਭਾਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬੰਦਗੀ ਲਿਖੀ ਹੋਏ ਨਾ, ਤੇ ਅਸੀਂ ਉਹਦੀ ਨਜ਼ਰ ਵਿੱਚ ਰਹਿ ਕੇ ਅਰਦਾਸਾਂ ਕਰਕੇ ਭਉ ਭਗਤੀ ਕਰੀਏ, ਤੇ ਫਿਰ ਪਰਮ ਪਾਰਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ, ਤੇ ਸਾਨੂੰ ਸ਼ਬਦ ਦਾ ਰੂਪ ਹੀ ਬਣਾ ਲੈਣਗੇ।
ਜਾ ਤੇਰਾ ਮਨ ਭਾਣੇ,
ਕਦੋਂ? ਜਦੋਂ ਸਾਡੀ ਭਉ ਭਗਤੀ ਪਰਮਾਤਮਾ ਨੂੰ ਭਾ ਗਈ, ਜਦੋਂ ਸਾਡੀ ਭਾਵਨਾ ਇੰਨੀ ਹੋਈ ਗੁਰੂ ਗ੍ਰੰਥ ਸਾਹਿਬ ਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਹੀ ਦਿੱਤਾ ਸਾਰਾ ਪਦਾਰਥ ਹੈ, ਹਰ ਥਾਂ ਤੇ ਤੂੰ ਹੀ ਵਰਤ ਰਿਹਾ ਹੈ, ਜਦੋਂ ਇਹ ਭਾਵਨਾ ਬਣ ਗਈ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਰਸ ਰੂਪ ਸਾਨੂੰ ਆਪ ਬਣਾ ਲੈਣਗੇ।
ਅਮਰਾ ਪਦ ਪਾਇਆ ਆਪ ਗਵਾਇਆ।
ਅਮਰਾ ਪਦ ਕਦੋਂ ਪ੍ਰਾਪਤ ਹੋਵੇਗਾ ਭਾਈ? ਅਮਰ ਪਦਵੀ ਨੂੰ ਕਦੋਂ ਪਹੁੰਚ ਸਕਦਾ ਹੈ? ਆਪ ਗਵਾਇਆ। ਹੋ ਹੋ ਮੈਂ ਵਿੱਚੋਂ ਖੋਵਾ, ਦੂਜਾ ਮਿੱਟਾ ਇੱਕ ਹੋਵਾ। ਜਦੋਂ ਤੱਕ ਹੋ ਅੰਗਤਾ ਵਿੱਚ ਮਨ ਦੇ ਵਿੱਚ ਫਸੀ ਹੋਈ ਹੈ, ਉਦੋਂ ਤੱਕ ਪਰਮਾਤਮਾ ਨਾਲ ਅਭੇਦਤਾ ਨਹੀਂ ਹੋ ਸਕਦੀ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਦੋਂ ਆਪ ਗਵਾਇਆ, ਆਪਣਾ ਆਪ ਵਿੱਚੋਂ ਗਵਾ ਦਿੱਤਾ ਤੇ ਪਰਮਾਤਮਾ ਨੂੰ ਸਖਿਆਤ ਕਰ ਲਿਆ, ਉਦੋਂ ਸਤਿਗੁਰੂ ਜੀ ਦੀ ਕਿਰਪਾ ਹੋਣੀ ਹੈ।
ਵਿਰਲਾ ਗਿਆਨ ਵਿਚਾਰੀ,
ਭਾਈ ਵਿਰਲੇ ਵਿਰਲੇ ਨੇ, ਹੈਨ ਵਿਰਲੇ, ਨਾ ਹੀ ਘਣੇ, ਫੈਲ ਫੱਕੜ ਸੰਸਾਰ। ਵਿਰਲੇ ਵਿਰਲੇ ਇਸ ਗਿਆਨ ਦੀ ਵਿਚਾਰ ਕਰਦੇ ਨੇ ਕਿ ਜਦੋਂ ਤੱਕ ਆਪਣਾ ਆਪ ਗਵਾ ਕੇ ਪਰਮਾਤਮਾ ਦੀ ਪ੍ਰਭੂ ਭਗਤੀ ਵਿੱਚ ਨਹੀਂ ਜੁੜ ਜਾਂਦੇ, ਉਦੋਂ ਤੱਕ ਕਿਰਪਾ ਨਹੀਂ ਹੋਣੀ। ਇਸ ਗੱਲ ਨੂੰ ਵਿਰਲੇ ਵਿਰਲੇ ਜਾਣਦੇ ਹਨ।
ਨਾਨਕ ਭਗਤ ਸੋਹਣ ਦਰ ਸਾਚਾ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਿਹੜੇ ਭਗਤ ਨੇ ਉਹ ਸੱਚੀ ਦਰਗਾਹ ਵਿੱਚ ਸਦਾ ਹੀ ਸੋਭਨੀਕ ਹੁੰਦੇ ਹਨ।
ਸਾਚੇ ਕੇ ਵਪਾਰੀ,
ਕਿਉਂਕਿ ਉਹਨਾਂ ਦਾ ਵਪਾਰ ਹੀ ਸੱਚਾ ਹੈ। ਉਹ ਭਾਈ ਝੂਠਾ ਵਪਾਰ ਨਹੀਂ ਕਰਦੇ, ਉਹ ਨਸ਼ਿਆਂ ਦਾ ਵਪਾਰ ਨਹੀਂ ਕਰਦੇ, ਉਹ ਜ਼ਹਿਰ ਦਾ ਵਪਾਰ ਨਹੀਂ ਕਰਦੇ, ਉਹ ਕੂੜ ਦਾ ਵਪਾਰ ਨਹੀਂ ਕਰਦੇ, ਉਹ ਤੇ ਸੱਚੇ ਨਾਮ ਦੇ ਵਪਾਰੀ ਹਨ। ਇਸ ਕਰਕੇ ਉਹਨਾਂ ਦੀ ਦਰਗਾਹ ਵਿੱਚ ਵੀ ਸੋਭਾ ਹੁੰਦੀ ਹੈ।
ਭੁੱਖ ਪਿਆਸੋ ਆਥ,
ਜਿਨ੍ਹਾਂ ਦੇ ਅੰਦਰ ਆਥ ਪਦਾਰਥਾਂ ਦੀ ਭੁੱਖ ਤੇ ਪਿਆਸ ਲੱਗੀ ਹੋਈ, ਤ੍ਰਿਸ਼ਨਾ ਲੱਗੀ ਹੋਈ ਹੈ,
ਦਰ ਜੈਸਾ ਜੀਓ,
ਉਹ ਦੱਸੋ ਭਾਈ ਕਿਵੇਂ ਪਰਮਾਤਮਾ ਦੇ ਦਰ ਤੇ ਪਹੁੰਚ ਜਾਣਗੇ? ਨਹੀਂ ਪਹੁੰਚ ਸਕਦੇ।
ਸਤਿਗੁਰ ਪੁੱਛੋ ਜਾਏ,
ਜੇ ਭਾਈ ਨਹੀਂ ਨਾ ਸਮਝ ਆਉਂਦੀ, ਇਸ ਭੁੱਖ ਪਿਆਸ ਨੂੰ ਮਿਟਣ ਵਾਸਤੇ ਕੋਈ ਰਸਤਾ ਹੀ ਨਹੀਂ ਲੱਭਦਾ, ਤੇ ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਸੱਚੇ ਸਤਿਗੁਰੂ ਨੂੰ ਜਾ ਕੇ ਪੁੱਛਣਾ ਕਰੋ।
ਨਾਮ ਧਿਆਏ ਸਾ ਜੀਓ,
ਤੇ ਜਦੋਂ ਸਤਿਗੁਰੂ ਦੇ ਪਾਸ ਜਾਵਾਂਗੇ ਨਾ, ਤੇ ਫਿਰ ਕੀ ਹੋਵੇਗਾ? ਸਤਿਗੁਰ ਪੁੱਛੋ ਜਾਏ, ਉਸ ਜਗ੍ਹਾ ਤੇ ਜਾ ਕੇ ਸਤਿਗੁਰੂ ਨੂੰ ਪੁੱਛੋ, ਤੇ ਫਿਰ ਸੱਚਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੇਗਾ। ਨਾਮ ਧਿਆਏ ਸਾ ਜੀਓ, ਉਹ ਕਹੇਗਾ ਭਾਈ ਨਾਮ ਧਿਆ, ਪ੍ਰਭੂ ਦੀ ਭਗਤੀ ਕਰ, ਪਰਮਾਤਮਾ ਦੇ ਨਾਮ ਨਾਲ ਜੋੜ।
ਸੱਚ ਨਾਮ ਧਿਆਈ ਸਾਚ ਚਵਾਈ,
ਤੇ ਜਿਹੜੇ ਭਾਈ ਪਰਮਾਤਮਾ ਦੇ ਨਾਮ ਸੱਚੇ ਨਾਮ ਨੂੰ ਧਿਆਉਣ ਲੱਗ ਪਏ, ਆਰਾਧਨ ਭਾਉ ਭਗਤੀ ਵਿੱਚ ਜੁੜ ਗਏ, ਸੱਚ ਚਵਾਈ, ਉਹ ਸੱਚ ਹੀ ਬੋਲਣਗੇ, ਕਦੇ ਝੂਠ ਨਹੀਂ ਬੋਲਣਗੇ।
ਗੁਰਮੁਖ ਸਾਚ ਪਛਾਣਾ,
ਉਹਨਾਂ ਗੁਰਮੁਖਾਂ ਨੇ ਗੁਰਮੁਖਤਾਈ ਧਾਰ ਕੇ ਸੱਚੇ ਨਾਮ ਦੀ ਪਛਾਣ ਕਰ ਲਈ ਤੇ ਆਪਣੇ ਅੰਦਰ ਸੱਚੇ ਨਾਮ ਨੂੰ ਵਸਾ ਲਿਆ।
ਦੀਨਾਨਾਥ ਦਿਆਲ ਨਿਰੰਜਨ,
ਉਹ ਭਾਈ ਗਰੀਬਾਂ ਦਾ ਮਾਲਕ ਹੈ, ਦੀਨਾ ਗਰੀਬਾਂ ਦਾ ਨਾਥ ਮਾਲਕ ਹੈ, ਦੀਨਾਨਾਥ ਦਿਆਲ ਨਿਰੰਜਨ, ਉਹ ਦਇਆ ਕਰਨ ਵਾਲਾ ਹੈ, ਤੇ ਇਹਨਾਂ ਦੀਨਾਂ ਦੀ ਗਰੀਬਾਂ ਦੀ ਸਾਧ ਸਿੰਘ ਜੀ ਵਿਸ਼ਿਆਂ ਵਿਕਾਰਾਂ ਦੀ ਮੈਲ ਨੂੰ ਲਾਹ ਕੇ ਸ਼ੁੱਧ ਕਰ ਦੇਣ ਵਾਲਾ ਹੈ,
ਆਣ ਦੇਣ ਨਾਮ ਵਖਾਣਾ,
ਤੇ ਫਿਰ ਐਸੀ ਕਿਰਪਾ ਕਰ ਦਿੰਦਾ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਇਹਦੀ ਅਵਸਥਾ ਬਖਸ਼ ਦਿੰਦੇ ਹਨ।
ਕਰਨੀ ਕਾਰ ਤੁਰਹੋਂ ਫੁਰਮਾਈ,
ਇਹੋ ਜੀ ਕਰਨੀ ਇਹੋ ਜੀ ਕਮਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਨੀ ਸਾਨੂੰ ਦੱਸੀ ਕਿ ਅੱਜ ਦੱਸੀ ਹੈ। ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਧੁਰ ਤੋਂ ਹੀ ਉਦੋਂ ਤੋਂ ਹੁਕਮ ਹੈ ਭਾਈ, ਜਿਹੜਾ ਨਾਮ ਜਪੇਗਾ ਉਹਦਾ ਪਾਰ ਉਤਾਰਾ ਹੋਵੇਗਾ।
ਆਪ ਮੁਆ ਮਨ ਮਾਰੀ,
ਜਿਹਨੇ ਭਾਈ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਤੋਂ ਆਪਣਾ ਆਪ ਮਨ ਮਾਰ ਲਿਆ ਤੇ ਉਹਨਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਨ ਜੀਤੈ ਜਗ ਜੀਤ, ਫਿਰ ਮਨ ਦੇ ਉੱਪਰ ਫਤਿਹ ਹੋਵੇਗੀ।
ਨਾਨਕ ਨਾਮ ਮਹਾਰਸ ਮੀਠਾ,
ਇਸ ਵਾਸਤੇ ਭਾਈ ਬਥੇਰੀਆਂ ਮਿੱਠੀਆਂ ਚੀਜ਼ਾਂ ਹਨ ਸੰਸਾਰ ਦੇ ਵਿੱਚ, ਪਰ ਸਭ ਤੋਂ ਮਿੱਠਾ ਕਬੀਰ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਸਭ ਤੋਂ ਮਿੱਠਾ ਪਰਮਾਤਮਾ ਦਾ ਨਾਮ ਰਸਦਾਇਕ ਹੈ।
ਤ੍ਰਿਸ਼ਨਾ ਨਾਮ ਨਿਵਾਰੀ,
ਜਿਹੜੀ ਤ੍ਰਿਸ਼ਨਾ ਭਾਈ ਉਹ ਪਦਾਰਥਾਂ ਨਾਲ ਨਹੀਂ ਮਿਟਦੀ, ਪਦਾਰਥਾਂ ਨਾਲ ਭੁੱਖ ਨਹੀਂ ਮਿਟਦੀ। ਮਹਾਰਾਜ ਕਹਿੰਦੇ ਭਾਈ ਇੱਕੋ ਇੱਕ ਪਰਮਾਤਮਾ ਦਾ ਨਾਮ ਹੈ ਜਿਹਦੇ ਨਾਲ ਇਹ ਤ੍ਰਿਸ਼ਨਾ ਦੀ ਨਿਵਿਰਤੀ ਹੋ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ। ਆਓ ਸਮਾਂ ਭਾਵੇਂ ਬਹੁਤ ਹੋ ਗਿਆ ਹੈ, ਲੜੀਵਾਰ ਕਥਾ ਦਾ ਸ਼ਬਦ ਜੋਰ ਸੰਗਤਾਂ ਸਰਵਣ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੈਤਸਰੀ ਵਾਰ ਦੇ ਵਿੱਚ ਆਪ ਕਿਰਪਾ ਕਰ ਰਹੇ ਹਨ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ।
ਹਜ਼ੂਰ ਫਰਮਾਉਂਦੇ ਨੇ ਭਾਈ ਜਦੋਂ ਕੋਈ ਬਾਦਸ਼ਾਹ ਰਾਜ ਪ੍ਰਾਪਤ ਕਰ ਲੈਂਦਾ ਨਾ ਉਹਦੇ ਵਿੱਚ ਬੜਾ ਮਦ ਪੈਦਾ ਹੋ ਜਾਂਦਾ, ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ ਹੈ। ਪਰ ਮਹਾਰਾਜ ਕਹਿੰਦੇ ਰਾਜ ਕਪਟੰ, ਕਹਿੰਦੇ ਇਹ ਤੇਰੇ ਨਾਲ ਇੱਕ ਛਲ ਹੋ ਗਿਆ, ਹੇ ਮਨੁੱਖ ਤੂੰ ਰਾਜ ਪ੍ਰਾਪਤ ਕਰਕੇ ਵੀ ਜੇ ਤਾਂ ਪ੍ਰਭੂ ਭਗਤੀ ਵਿੱਚ ਲੱਗਾ ਰਹਿੰਦਾ ਪਰਮਾਤਮਾ ਦਾ ਸਿਮਰਨ ਕਰਦਾ, ਜੇ ਰਾਜ ਪ੍ਰਬੰਧ ਕਰਦਿਆਂ 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 ਤੇਰਾ ਅੰਤ ਹੋ ਗਿਆ ਤੈਨੂੰ ਕੀ ਪ੍ਰਾਪਤੀ ਹੋਈ, ਇਹ ਤਾਂ ਤੇਰੇ ਨਾਲ ਛਲ ਹੋ ਗਿਆ ਕਪਟ ਹੋ ਗਿਆ। ਇਸ ਵਾਸਤੇ ਮਹਾਰਾਜ ਕਹਿੰਦੇ ਰਾਜ ਕਪਟੰ ਰੂਪ ਕਪਟੰ। ਤੇ ਭਾਈ ਇਸੇ ਤਰ੍ਹਾਂ ਜੇ ਸੋਹਣਾ ਸਰੂਪ ਬਣ ਗਿਆ ਤੇ ਸੋਹਣੇ ਸਰੂਪ ਦੀ ਉਪਮਾ ਸੁਣ ਸੁਣ ਕੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ, ਇਹ ਵੀ ਤੇਰੇ ਨਾਲ ਛਲ ਹੋ ਗਿਆ। ਰਾਜ ਹੁੰਦਿਆਂ ਹੋਇਆਂ ਰੂਪ ਹੁੰਦਿਆਂ ਹੋਇਆਂ ਜੇ ਪਰਮਾਤਮਾ ਦਾ ਨਾਮ ਜਪ ਲੈਂਦਾ ਤੇ ਫਿਰ ਤਾਂ ਤੇਰਾ ਭਲਾ ਹੋਣਾ ਸੀ, ਨਹੀਂ ਤਾਂ ਤੂੰ ਇਸ ਕਪਟ ਦੇ ਵਿੱਚ ਹੀ ਫਸ ਗਿਆ ਹੈ।
ਧਨ ਕਪਟੰ ਕੋਲ ਗਰਬਤ,
ਕਹਿੰਦੇ ਭਾਈ ਬਹੁਤਾ ਧਨ ਦੀ ਬਹੁਲਤਾ ਆ ਜਾਣੀ ਇਹ ਵੀ ਇੱਕ ਕਪਟ ਹੈ, ਕਿਉਂਕਿ ਜਦੋਂ ਧਨ ਬਹੁਤਾ ਆ ਗਿਆ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਕਹਿੰਦੇ ਭਾਈ ਪਾਪਾਂ ਨੂੰ ਕਰ ਕਰਕੇ ਤੂੰ ਮਾਇਆ ਕੱਤਰ ਕਰ ਲਈ ਤੇ ਜ਼ਿੰਦਗੀ ਤੇਰੀ ਮਾਇਆ ਕੱਤਰ ਕਰਨ ਵਿੱਚ ਬੀਤ ਗਈ, ਤੇਰੇ ਨਾਲ ਕਪਟ ਹੋ ਗਿਆ। ਕੁੱਲ ਗਰਦ ਪਾਇਆ, ਕਹਿੰਦੇ ਭਾਈ ਜਿਹੜਾ ਕੁੱਲ ਦਾ ਗਰਭ ਕਰਨਾ ਹੈ, ਵੱਡੀਆਂ ਵੱਡੀਆਂ ਕੁਲਾਂ ਦੇ ਵਿੱਚ ਇਹੋ ਜਿਹੇ ਨਲਾਇਕ ਪੁੱਤਰ ਪੈਦਾ ਹੋ ਜਾਂਦੇ ਨੇ ਜਿਹੜੇ ਸਾਰੀ ਕੁੱਲ ਨੂੰ ਕਲੰਕਿਤ ਕਰ ਦਿੰਦੇ ਨੇ। ਇਹ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਕੁੱਲ ਦਾ ਸਾਨੂੰ ਕਾਹਦਾ ਹੰਕਾਰ ਹੈ, ਕੁੱਲ ਦੇ ਵਿੱਚ ਕਰਮ ਨਹੀਂ ਹੋ ਸਕਦਾ, ਕੁੱਲ ਦੇ ਵਿੱਚ ਬੇਇੱਜ਼ਤੀ ਨਹੀਂ ਹੋ ਸਕਦੀ। ਹੋ ਸਕਦੀ ਹੈ ਭਾਈ, ਇਹ ਤੇ ਸਤਿਗੁਰੂ ਬਚਾਵੇ, ਅਕਾਲ ਪੁਰਖ ਰਹਿਮਤ ਕਰੇ। ਇਸ ਕਰਕੇ ਕੁਲਾਂ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਵੀ ਇੱਕ ਕਪਟ ਹੈ।
ਸੰਚੰਤ ਵਿਖਿਆ ਸਲੰਗ ਛਿਦਰੰ,
ਕਹਿੰਦੇ ਭਾਈ ਬਹੁਤ ਸਾਰੀ ਵਿਖਿਆ ਮਾਇਆ ਨੂੰ ਸੰਚੰਤ ਇਕੱਠੀ ਕਰਦਾ, ਕਿਵੇਂ ਕਰਦਾ? ਛਲੰਗ ਛਲ ਕਰਦਾ ਲੋਕਾਂ ਦੇ ਨਾਲ, ਛਿਦਰੰ ਤੇ ਲੋਕਾਂ ਦੇ ਵਿੱਚ ਦੋਖ ਰੋਪਦਾ ਹੈ ਵੀ ਆਹ ਬੰਦਾ ਬੜਾ ਮਾਰਾ, ਤੂੰ ਜਿਹੜੀ ਮਾਇਆ ਇਹਨੂੰ ਦੇਣੀ ਹੈ ਨਾ ਇੱਥੇ ਤੇਰੀ ਸਫਲੀ ਨਹੀਂ ਹੋਣੀ, ਉਹ ਤੇ ਬੜਾ ਹੀ ਬੰਦਾ ਕਰਮੀ ਹੈ, ਤੂੰ ਮੈਨੂੰ ਦੇ ਦੇ। ਛਲੰਗ ਛਿਦਰੰਗ, ਕਿਸੇ ਦੇ ਵਿੱਚ ਦੋਖ ਰਾਪਦਾ ਹੈ ਤੇ ਦੂਸਰਿਆਂ ਦੇ ਨਾਲ ਛਲ ਕਰਦਾ ਮਾਇਆ ਇਕੱਠੀ ਕਰਨ ਵਾਸਤੇ।
ਨਾਨਕ ਬਿਨ ਹਰ ਸੰਗ ਨਾ ਚਾਲਤੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੱਸ ਕੇ ਕੀ ਸੰਗ ਚੱਲੇਗਾ, ਕੁਝ ਵੀ ਨਹੀਂ ਸੰਗ ਜਾਣਾ।
ਖੰਦੜੋ ਕੀ ਭੁੱਲਾ,
ਲੈ ਫਰਮਾਉਂਦੇ ਨੇ ਕਹਿੰਦੇ ਤੂੰ ਐਂ ਭੁੱਲਿਆ ਹੋਇਆ ਹੈ ਜਿਵੇਂ ਵੇਖਣ ਵੇਖਣ ਵਾਲਾ ਬੰਦਾ ਇਸ ਗੱਲ ਵਿੱਚ ਭੁੱਲ ਜਾਂਦਾ ਹੈ।
ਟੁੰਮਾ ਦਿਸਮ ਸੋਹਣਾ,
ਟੁੰਮਾ ਇੱਕ ਫਲ ਹੁੰਦਾ ਹੈ ਬੜਾ ਕੌੜਾ ਹੁੰਦਾ, ਤੁਸੀਂ ਜਾਣਦੇ ਹੋਵੋਗੇ ਸਾਰੇ, ਦੇਖਣ ਨੂੰ ਬੜਾ ਸੋਹਣਾ ਹੁੰਦਾ ਪਰ ਕਹਿੰਦੇ ਜੇ ਕੋਈ ਭੁੱਲ ਕੇ ਵੀ ਟੁੰਮਾ ਬੜਾ ਸੋਹਣਾ ਹੈ ਤੇ ਉਹਦੇ ਤੇ ਚੱਕ ਮਾਰ ਲਵੇ, ਉਹਨੂੰ ਖਾਣਾ ਚਾਹਵੇ, ਦੰਦੀ ਵੱਢ ਲਵੇ ਤੇ ਫਿਰ ਜ਼ਹਿਰ ਨਾਲ ਮੂੰਹ ਭਰ ਜਾਵੇਗਾ, ਕਹਿੰਦੇ ਪੇਖੰਦੜੇ ਕੀ ਭੁੱਲ, ਕਹਿੰਦੇ ਇਹ ਵੇਖਣ ਵਿੱਚ ਤੂੰ ਗਲਤੀ ਕਰ ਗਿਆ। ਇਸੇ ਤਰ੍ਹਾਂ ਇਹ ਮਾਇਆ ਹੈ, ਇਹ ਛਲ ਹੈ, ਇਸੇ ਤਰ੍ਹਾਂ ਰਾਜ ਹੈ, ਇਸੇ ਤਰ੍ਹਾਂ ਰੂਪ ਹੈ, ਇਹ ਵੇਖਣ ਦੀ ਵੇਖਣ ਦੀ ਉਹ ਤੇਰੀ ਭੁੱਲ ਹੈ, ਅਸਲ ਵਿੱਚ ਅੰਦਰ ਇਸ ਦੇ ਜ਼ਹਿਰ ਹੈ।
ਹਜ਼ੂਰ
ਫਰਮਾਉਂਦੇ ਕਹਿੰਦੇ ਭਾਈ ਤੁੰਮਿਆਂ ਦਾ ਕਿੰਨਾ ਕੁ ਮੁੱਲ ਕੱਢ ਲਏਗਾ, ਤੇ ਜੇ ਤੁੰਮਿਆਂ ਦੇ ਵਿੱਚ ਭੁੱਲਿਆ ਹੀ ਰਿਹਾ ਤੇ ਅਖੀਰ ਨੂੰ ਅੱਡ ਨਾ ਲਹਿੰਦੜੋ ਮੁੱਲ, ਦਰਗਾਹ ਵਿੱਚ ਤੇਰਾ ਕੌਡੀ ਮੁੱਲ ਨਹੀਂ ਪੈਣਾ।
ਨਾਨਕ ਸਾਥ ਨਾ ਜੁਲਈ ਮਾਇਆ,
ਤੇ ਫਿਰ ਭਾਈ ਇਹ ਮਾਇਆ ਤੇਰੇ ਨਾਲ ਜਾਣ ਵਾਲੇ ਨਹੀਂ, ਜਿਹਦੇ ਵਾਸਤੇ ਇਹਨੇ ਕਪਟ ਛਲ ਕੀਤੇ, ਤੇਰੇ ਨਾਲ ਚੱਲਣ ਵਾਲੀ ਨਹੀਂ ਹੈ।
ਔੜੇ ਚੱਲਦਿਆਂ ਨਾਲ ਨਾ ਚੱਲਾ,
ਜਿਹੜੀ ਚੀਜ਼ ਕਹਿੰਦੇ ਚੱਲਦਿਆਂ ਨਾਲ ਤੇਰੇ ਨਾਲ ਜਾਣ ਵਾਲੀ ਨਹੀਂ ਹੈ।
ਸੋ ਕਿਉਂ ਸੰਜੀਆ,
ਦੱਸ ਭਾਈ ਉਹਨੂੰ ਇਕੱਠੀ ਕਾਹਦੇ ਵਾਸਤੇ ਕੀਤਾ, ਉਹਨੂੰ ਇਕੱਤਰ ਕਰਨ ਵਾਸਤੇ ਕਾਹਤੋਂ ਛਲ ਕੀਤੇ, ਕਾਹਤੋਂ ਕਪਟ ਕੀਤੇ, ਜਿਹੜੀ ਨਾਲ ਹੀ ਨਹੀਂ ਚੱਲਣੀ ਸੀ।
ਇਸ ਕਾ ਕਹੋ ਕਿਆ ਯਤਨ,
ਦੱਸੋ ਇਹਦੇ ਲਈ ਕਾਹਦੇ ਵਾਸਤੇ ਤੂੰ ਏਡੇ ਵੱਡੇ ਵੱਡੇ ਅਡੰਬਰ ਕੀਤੇ, ਵੱਡੇ ਯਤਨ ਕੀਤੇ,
ਜਿਸ ਤੇ ਵੰਝੀਆ,
ਜਿਸ ਤੋਂ ਤੂੰ ਵਾਂਝਾ ਹੀ ਰਹਿ ਜਾਣਾ, ਜੇ ਤੋ ਤੂੰ ਆਪ ਵਾਂਝਾ ਰਹਿ ਜਾਣਾ, ਉਹਦੇ ਲਈ ਬੜੇ ਬੜੇ ਯਤਨ ਕੀਤੇ ਹਨ।
ਹਰ ਵਿਸਰਿਆ ਕਿਉਂ ਤ੍ਰਿਪਤਾਵਾ,
ਕਹਿੰਦੇ ਭਾਈ ਪਰਮਾਤਮਾ ਨਾਲ ਉਹ ਵਿਛੋੜਾ ਪਾ ਕੇ ਕਿਵੇਂ ਤੇਰੇ ਜੀਵ ਦੀ ਤ੍ਰਿਪਤੀ ਹੋ ਜਾਏਗੀ, ਆਤਮਿਕ ਤ੍ਰਿਪਤੀ ਤੇਰੀ ਨਹੀਂ ਹੋ ਸਕਦੀ।
ਨਾ ਮਨ ਰੰਜੀਆ,
ਕਹਿੰਦੇ ਨਾ ਮਨ ਰੰਜੀਆ ਤੇ ਨਾ ਹੀ ਤੇਰੇ ਮਨ ਦੀ ਤ੍ਰਿਪਤੀ ਹੋਣੀ, ਰੰਜੀ ਹੈ ਨਾ ਤੇਰੇ ਮਨ ਦੀ ਪ੍ਰਸੰਨਤਾ ਹੋਣੀ ਹੈ।
ਛੋੜ ਅਨ ਲਾਗਾ,
ਇਸ ਵਾਸਤੇ ਹੈ ਜੀਵ ਤੂੰ ਸੋਚਣਾ ਕਰ, ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਨਾ ਝੂਠੇ ਪਦਾਰਥਾਂ ਮਗਰ ਲੱਗਿਆ ਹੋਇਆ ਹੈ।
ਨਰਕ ਸਮੰਜੀਆ,
ਅਖੀਰ ਨੂੰ ਕੀ ਹੋਵੇਗਾ, ਨਰਕ ਸਮੰਜੀਆ, ਨਰਕ ਦੇ ਵਿੱਚ ਜਾ ਕੇ ਸਮਾ ਜਾਵੇਗਾ, ਉਹਦੇ ਵਿੱਚ ਜਾ ਕੇ ਪੈ ਜਾਵੇਗਾ।
ਉਹ ਕਿਰਪਾਲ ਦਿਆਲ,
ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਰਹਿਮਤ ਕਰੋ।
ਨਾਨਕ ਭਉ ਪੰਜੀਆ,
ਸਤਿਗੁਰੂ ਜੀ ਸਾਡਾ ਹਰ ਪ੍ਰਕਾਰ ਦਾ ਜਨਮ ਦਾ ਮਰਨ ਦਾ ਜਮਾਂ ਦਾ ਇਹ ਤਦਕ ਸਾਰਾ ਭਉ ਹੀ ਸਾਡਾ ਖਤਮ ਹੋ ਜਾਵੇ।
ਸਲੋਕ ਨੱਚ ਰਾਜ ਸੁਖ ਮਿਸ਼ਟੰ,
ਇਹਦੇ ਨਾਲ ਦਾ ਹੀ ਸ਼ਬਦ ਸਤਿਗੁਰੂ ਜੀ ਫਿਰ ਉਚਾਰਦੇ ਨੇ, ਕਹਿੰਦੇ ਨਹੀਂ ਨੱਚ ਰਾਜ ਸੁਖ ਮਿਸ਼ਟੰ, ਕਹਿੰਦੇ ਜਿਹੜਾ ਰਾਜ ਦਾ ਸੁੱਖ ਹੈ ਇਹ ਅਖੀਰ ਤੱਕ ਮਿੱਠਾ ਨਹੀਂ, ਅਖੀਰ ਤੱਕ ਨਿਭਣ ਵਾਲਾ ਨਹੀਂ ਹੈ।
ਨੱਚ ਭੋਗ ਰਸ ਮਿਸ਼ਟੰ,
ਕਹਿੰਦੇ ਜਿਹੜੇ ਭੋਗ ਦੇ ਰਸ ਹੈ ਨਾ ਉਹ ਵੀ ਤੇਰੇ ਬਿਨਸ ਜਾਣ ਵਾਲੇ ਹੈ, ਇਹ ਵੀ ਤੇਰੇ ਨਾਲ ਮਿਠਾਸ ਨਿਭਾਉਣ ਵਾਲੇ ਨਹੀਂ, ਇਹ ਵੀ ਨਹੀਂ ਮਿੱਠੇ ਹੈਗੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਥੋੜ੍ਹਾ ਜਿਹਾ ਚਿਰ ਵਿਸ਼ਾ ਭੋਗਣ ਦੀ ਖਾਤਰ ਅਨੇਕਾਂ ਵਾਰ ਤੈਨੂੰ ਪਛਤਾਉਣਾ ਪੈਂਦਾ ਹੈ, ਇਸ ਵਾਸਤੇ ਇਹ ਵੀ ਰਸ ਮਿੱਠਾ ਨਹੀਂ ਹੈ।
ਨੱਚ ਮਿਸ਼ਟੰ ਸੁਖ ਮਾਇਆ,
ਤੇ ਨਾ ਹੀ ਕਹਿੰਦੇ ਮਿੱਠਾ ਹੈ ਮਾਇਆ ਦਾ ਸੁੱਖ। ਤੈਨੂੰ ਲੱਗਦਾ ਹੈ ਜਿਹਦੇ ਕੋਲ ਜਿਹਨੇ ਅਣਕ ਤਰ੍ਹਾਂ ਦੇ ਡੰਬਰ ਕੱਤਰ ਕਰਕੇ ਬਹੁਤ ਸਾਰੀ ਘਾਲਣਾ ਘਾਲ ਕੇ ਮਾਇਆ ਕੱਤਰ ਵੀ ਕਰ ਲਈ ਨਾ, ਉਹਨੂੰ ਸੁਪਨੇ 'ਚ ਵੀ ਨਹੀਂ ਸੁੱਖ, ਉਹ ਸੁਪਨੇ ਵਿੱਚ ਵੀ ਸੋਚਦਾ ਰਹਿੰਦਾ ਹੈ ਮੇਰੀ ਮਾਇਆ ਨਾ ਬਿਨਸ ਜਾਵੇ, ਮਾਇਆ ਨਾ ਖੁੱਸ ਜਾਵੇ, ਮਾਇਆ ਨਾ ਘੱਟ ਜਾਵੇ, ਕਹਿੰਦੇ ਇਹ ਵੀ ਤੇਰਾ ਮਿੱਠਾ ਰਸ ਨਹੀਂ ਹੈ।
ਮਿਸ਼ਟੰਗ ਸਾਧ ਸੰਗ ਹਰ,
ਕਹਿੰਦੇ ਭਾਈ ਕੀ ਮਿੱਠਾ ਫਿਰ, ਕਹਿੰਦੇ ਜਿਹੜੀ ਗੁਰੂ ਕੀ ਸਾਧ ਸੰਗਤ ਹੈ, ਸੰਤਾਂ ਮਹਾਤਮਾ ਦਾ ਸੰਗ ਹੈ, ਇਹ ਮਿੱਠਾ ਹੈ।
ਨਾਨਕ ਦਾਸ ਮਿਸ਼ਟੰਗ ਪ੍ਰਭ ਦਰਸ਼ਨ,
ਜਿਹੜੇ ਭਾਈ ਪ੍ਰਭੂ ਦੇ ਦਾਸ ਨੇ, ਸ਼ਰਧਾਲੂ ਨੇ, ਪਿਆਰੇ ਨੇ, ਉਹਨਾਂ ਨੂੰ ਕੀ ਮਿੱਠਾ, ਝੱਖੜ ਝਾਗੀ ਮੀਂਹ ਵਰਸਾ ਭੀ ਗੁਰ ਦੇਖਣ ਜਾਈ, ਗੁਰੂ ਕੇ ਦਰਸ਼ਨ ਮਿੱਠੇ ਆ, ਤੇ ਜਦੋਂ ਦਰਸ਼ਨ ਹੋ ਜਾਣ ਫਿਰ ਦਰਸ਼ਨ ਡਿੱਠੇ ਲੈਣ ਬਜੋਗਾ ਜੀਓ, ਇਸ ਵਾਸਤੇ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੀ ਮਿੱਠੇ ਹਨ।
ਲੱਗੜਾ ਸੋ ਨੇਹੋ,
ਕਹਿੰਦੇ ਭਾਈ ਜਿਹੜਾ ਲੱਗਾ ਹੋਇਆ ਹੈ ਤੇਰੇ ਨਾਲ ਨੇਹ ਪ੍ਰੇਮ,
ਮਨ ਮਜਾਹੂ ਰਤਿਆ,
ਕਹਿੰਦੇ ਉਹਦੇ ਵਿੱਚ ਹੀ ਜਿਹੜਾ ਪਦਾਰਥਾਂ ਦੇ ਵਿੱਚ ਤੇਰਾ ਨੇਹ ਲੱਗਾ ਹੋਇਆ ਸੀ ਨਾ, ਤੇ ਮਨ ਦੇ ਵਿੱਚ ਵੀ, ਮਨ ਮਜਾਹੂ ਮਨ ਦੇ ਅੰਦਰ ਵੀ ਉਹਦਾ ਹੀ ਰੱਤ ਤੈਨੂੰ ਚੜਿਆ, ਉਹਦਾ ਹੀ ਤੈਨੂੰ ਰੰਗ ਚੜਿਆ ਹੋਇਆ ਹੈ।
ਵਿਦੜੋ ਸੱਚ ਥੋਕ,
ਕਹਿੰਦੇ ਵਿਦੜੋ ਸੱਚ ਥੋਕ, ਪ੍ਰਾਪਤ ਤਾਂ ਤੂੰ ਕਰਨਾ ਸੀ ਸੱਚਾ ਪਦਾਰਥ, ਸੱਚਾ ਧਨ ਪ੍ਰਾਪਤ ਕਰਨਾ ਸੀ।
ਨਾਨਕ ਮਿੱਠੜਾ ਸੋ ਧਣੀ,
ਕਿਉਂਕਿ ਉਹ ਜਿਹੜਾ ਪਰਮਾਤਮਾ ਦੇ ਨਾਮ ਦਾ ਸੱਚਾ ਥੋਕ ਸੀ ਨਾ, ਉਹ ਪਰਮਾਤਮਾ ਦਾ ਨਾਮ ਨਿਭਣ ਵਾਲਾ, ਨਾਲ ਨਿਭਣ ਵਾਲਾ ਸੀ ਉਹ ਧਣੀ, ਕਿਉਂਕਿ ਧਨਾੜ ਉਹ ਹੀ ਸੀਗਾ ਜਿਹੜਾ ਪਰਮਾਤਮਾ ਦੇ ਨਾਲ ਨਿਭਣ ਵਾਲਾ, ਤੇਰਾ ਧਨ ਸੀ ਪਰਮਾਤਮਾ ਦਾ ਨਾਮ।
ਔੜੇ ਹਰ ਬਿਨ ਕਛੂ ਨਾ ਲਾਗਈ।
ਜਦੋਂ ਇਹਨਾਂ ਤਮਾਮ ਗੱਲਾਂ ਦੀ ਸਮਝ ਆਈ ਤੇ ਫਿਰ ਜਿਹੜੇ ਪ੍ਰਭੂ ਦੇ ਭਗਤ ਨੇ ਪਿਆਰੇ ਨੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਬਿਨਾ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ।
ਭਗਤਨ ਕਹੋ ਮਿੱਠਾ,
ਭਗਤ ਜਨਾਂ ਨੂੰ ਹੋਰ 36 ਪ੍ਰਕਾਰ ਦੇ ਅੰਮ੍ਰਿਤ ਖਵਾਓ ਨਹੀਂ ਖਾਣਗੇ ਤੇ ਉਹਨਾਂ ਨੂੰ ਕਹੋ ਆਓ ਬੈਠੋ ਭਾਈ ਪਰਮਾਤਮਾ ਦਾ ਨਾਮ ਜਪੀਏ, ਉਸੇ ਵੇਲੇ ਚੌਂਕੜਾ ਲਾ ਲੈਣਗੇ। ਉਹਨਾਂ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਮਿਠਾਸ ਆਉਂਦੀ ਹੈ, ਉਹਨਾਂ ਨੂੰ ਹੋਰ ਦੁਨੀਆਂ ਦੇ ਰੰਗ ਤਮਾਸ਼ੇ ਚੰਗੇ ਨਹੀਂ ਲੱਗਦੇ।
ਆਣ ਸੁਆਦ ਸਭ ਫੀਕੇ ਆ,
ਉਹਨਾਂ ਨੇ ਸਮਝ ਲਿਆ ਇਸ ਗੱਲ ਨੂੰ ਕਿ ਹੋ ਜੇ ਰਸ ਖਾਸਾ ਸਾਰੇ ਫਿੱਕੇ ਹੀ ਹਨ।
ਕਰ ਨਿਰਣਾ ਡੀਠਾ,
ਉਹਨਾਂ ਨੇ ਨਿਰਣਾ ਕਰ ਲਿਆ, ਮਨ ਦੇ ਵਿੱਚ ਫੈਸਲਾ ਲੈ ਲਿਆ, ਇਹ ਸਿਧਾਂਤ ਨੂੰ ਸਮਝ ਲਿਆ ਹੈ ਕਿ ਹੋਰ ਰਾਸ ਸਭ ਫਿੱਕੇ ਹੀ ਹਨ।
ਅਗਿਆਨ ਭਰਮ ਦੁੱਖ ਕੱਟਿਆ,
ਜਿਹੜਾ ਅਗਿਆਨ ਕਰਕੇ ਦੁੱਖ ਹੈ, ਅਗਿਆਨ ਕਰਕੇ ਭਰਮ ਪੈਦਾ ਹੋਇਆ ਹੈ, ਭਰਮ ਕਰਕੇ ਦੁੱਖ ਪੈਦਾ ਹੋਇਆ ਹੈ।
ਹੋਰ ਭਏ ਬਸੀਠਾ,
ਉਹ ਕੱਟਿਆ ਕਿਵੇਂ ਗਿਆ? ਕਿਉਂਕਿ ਫਿਰ ਗੁਰੂ ਵਿਚੋਲੇ ਬਣ ਗਏ। ਗੁਰੂ ਨੇ ਆਪ ਕਿਹਾ ਕਿ ਆਓ ਗੁਰੂ ਕੇ ਸਿੱਖੋ, ਖੰਡੇ ਬਾਟੇ ਦਾ ਛਕੋ ਅੰਮ੍ਰਿਤ, ਅੰਮ੍ਰਿਤ ਵੇਲੇ ਉੱਠਿਆ ਕਰੋ। ਇਹ ਮਾਇਆ ਤਾਂ ਤੁਹਾਡੇ ਮਗਰ ਮਗਰ ਫਿਰੇਗੀ, ਇਹ ਕਾਰਜ ਤੁਹਾਡੇ ਆਪੇ ਹੀ ਸਵਾਰੇ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਭਾਈ, ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲੱਗਾ, ਜੇ ਕੋ ਆਪਣਾ ਦੁੱਖ ਮਿਟਾਵਾ, ਹਰ ਹਰ ਨਾਮ ਹਿਰਦੇ ਸਦਗਾਵਾ, ਇਹ ਉਹਦਾ ਹੁਕਮ ਹੈ। ਇਹ ਉਹਨਾਂ ਵਿਚਾਰ ਲਿਆ ਮਨ ਵਿੱਚ, ਪ੍ਰਪੱਕ ਕਰ ਲਿਆ।
ਚਰਨ ਕਮਲ ਮਨ ਵਿਦਿਆ,
ਉਹਨਾਂ ਦਾ ਜਿਹੜਾ ਮਨ ਸੀ ਉਹ ਪਰਮਾਤਮਾ ਦੇ ਨਾਮ ਨਾਲ ਵਿਧਿਆ ਗਿਆ, ਜਿਵੇਂ ਘੰਡੇ ਹੇੜੇ ਦੇ ਸ਼ਬਦ ਵਿੱਚ ਹਿਰਨ ਵਿਧਿਆ ਜਾਂਦਾ ਨਾ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਨੇ ਉਹ ਪਰਮਾਤਮਾ ਦੇ ਨਾਮ ਵਿੱਚ ਵਿੰਧੇ ਹੋਏ ਨੇ।
ਕਿਉਂ ਰੰਗ ਮਜੀਠਾ,
ਜਿਸ ਤਰ੍ਹਾਂ ਇੱਕ ਹੁੰਦਾ ਕਸੁੰਬੀ ਰੰਗ, ਉਹ ਕੱਚਾ ਰੰਗ ਹੁੰਦਾ ਹੈ, ਇੱਕ ਹੁੰਦਾ ਮਜੀਠਾ ਰੰਗ ਜਿਹੜਾ ਕਦੇ ਲਹਿੰਦਾ ਨਹੀਂ। ਇਹ ਮਾਇਆ ਦੇ ਹਨ ਸਾਧ ਸੰਗ, ਕਸੁੰਬੀ ਰੰਗ ਖਿਣ ਵਿੱਚ ਲੈ ਜਾਂਦੇ ਨੇ। ਆ ਕੱਚੇ ਰੰਗ ਦੀ ਦਸਤਾਰ ਬੰਨੀ ਹੋਵੇ, ਚਾਰ ਛਿੱਟਾਂ ਸਿਰ ਤੇ ਪੈ ਜਾਣ, ਮੀਂਹ ਪੈ ਜਾਵੇ, ਉਦੋਂ ਹੀ ਲੈ ਕੇ ਸਾਰਾ ਰੰਗ ਮੂੰਹ ਤੇ ਪੈ ਜਾਂਦਾ, ਸਾਰਾ ਸਾਧ ਸੰਗ ਜੀ ਰੰਗ ਨੂੰ ਬਦਰੰਗ ਕਰ ਦਿੰਦਾ ਹੈ। ਪਰ ਜਿਹੜਾ ਮਜੀਠਾ ਰੰਗ ਹੈ ਉਹ ਪਰਮਾਤਮਾ ਦੇ ਨਾਮ ਦਾ ਰੰਗ ਹੈ, ਜਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਲੱਗਾ, ਮਨ ਹੈ ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ। ਅਸਲ ਰੰਗ ਕਿਹੜਾ ਹੈ? ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ।
ਜੀਓ ਪ੍ਰਾਣ ਤਨ ਮਨ ਪ੍ਰਭੂ,
ਉਹਨਾਂ ਨੇ ਸਾਰਾ ਜੀਓ ਆਪਣਾ ਜੀਵਾਤਮਾ, ਆਪਣਾ ਤਨ, ਆਪਣਾ ਧਨ, ਇਹ ਸਾਰਾ ਕੁਛ ਪ੍ਰਭੂ ਨੂੰ ਅਰਪਣ ਕਰ ਦਿੱਤਾ।
ਸਭ ਝੂਠਾ,
ਬਾਕੀ ਸਾਰਾ ਉਹਨਾਂ ਨੇ ਜੋ ਸੰਸਾਰ ਵਿੱਚ ਸਮਝਿਆ ਸੀ ਕਿ ਸਾਰੇ ਪਦਾਰਥ ਝੂਠੇ ਹੀ ਹੈ, ਉਹ ਛੱਡ ਦਿੱਤੇ, ਉਹ ਵਿਣਸ ਗਏ ਮਨ ਵਿੱਚੋਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਾਰੇ ਪ੍ਰਬੰਧਕ ਜਾਨੂ ਗੁਰਮੁਖ ਪਿਆਰੇ ਪਾਠੀ ਸਿੰਘ ਜੀ, ਹੋਰ ਸਾਰੇ ਗੁਰਮੁਖਾਂ ਦਾ ਭਾਈ, ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਦਾਸ ਤੋਂ ਅਣਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਬਖਸ਼ ਲਵੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਜੀ।
ਚਰਨ ਕਮਲ ਮਨ ਵਿਦਿਆ, ਜਿਉਂ ਰੰਗ ਮਜੀਠਾ,
ਜੀਓ ਪ੍ਰਾਣ ਤਨ ਮਨ ਪ੍ਰਭੂ, ਬਿਨਸੇ ਸਭ ਝੂਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।